ਪੰਡਤ ਭਾਰਤ ਆਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਸਤਿਗੁਰਾਂ ਦੇ ਪਾਵਨ ਚਰਨਾਂ ਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸੰਧਿਆ ਵੇਲੇ ਦੇ ਦੀਵਾਨਾਂ ਚ ਨਿਤਾ ਪ੍ਰਤੀ ਜੁੜ ਕੇ ਗੁਰ ਇਤਿਹਾਸ ਦੀ ਪਾਵਨ ਲੜੀਵਾਰ ਕਥਾ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰਦੇ ਹੋ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਰਵਾਲਸਰ ਸਾਹਿਬ ਤੋਂ ਵਾਪਸ ਸ੍ਰੀ ਆਨੰਦਪੁਰ ਸਾਹਿਬ ਆਏ ਹਨ। ਇੱਥੇ ਕੁਝ ਸਮਾਂ ਸਤਿਗੁਰਾਂ ਨੇ ਬਤੀਤ ਕੀਤਾ ਹੈ। ਇੱਕ ਦਿਨ ਪਾਤਸ਼ਾਹ ਜੀ ਮਹਾਰਾਜ ਜੀ ਨੇ 100 ਮਣ ਤੇਲ, 100 ਮਣ ਮਾਹਾਂ ਦੀ ਦਾਲ ਤੇ 100 ਮਣ ਲੋਹਾ ਦਾਨ ਕਰਨ ਵਾਸਤੇ ਆਖਿਆ ਕਿ ਬ੍ਰਾਹਮਣਾਂ ਨੂੰ ਦਾਨ ਕਰੋ, ਪਰ ਬ੍ਰਾਹਮਣਾਂ ਨੇ ਇਨਕਾਰ ਕਰ ਦਿੱਤਾ। ਕਲਗੀਧਰ ਜੀ ਨੇ ਆਖਿਆ ਚੰਗਾ ਹੋਇਆ ਇਹਨਾਂ ਇਨਕਾਰ ਕੀਤਾ, ਕਿਉਂਕਿ ਇਹ ਦਾਨ ਖਾਲਸੇ ਨੂੰ ਦੇਣਾ ਹੈ। ਉਹ ਲੋਹੇ ਦੇ ਬੜੇ ਸੋਹਣੇ ਸ਼ਸਤਰ ਤੇ ਬਹੁਤ ਸੋਹਣੇ ਕੀਮਤੀ ਮਾਲਾ ਦੇ ਮਣਕੇ ਬਣਾ ਕੇ, ਸਰਬਲੋਹ ਦੇ ਕੜੇ ਬਣਾ ਕੇ ਸਿੰਘਾਂ ਚ ਵੰਡ ਦਿੱਤੇ, ਔਰ ਜਿਹੜੀ ਮਾਹਾਂ ਦੀ ਦਾਲ ਸੀ ਉਹਦੇ ਬੜੇ ਬਣਾ ਕੇ, ਭੱਲੇ ਬਣਾ ਕੇ ਸਿੰਘਾਂ ਚ ਵਰਤਾ ਦਿੱਤੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੱਸਿਆ ਕਿ ਭਾਈ ਜੇ ਦਾਨ ਦੇਣਾ ਤੇ ਖਾਲਸੇ ਨੂੰ ਦੇਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੁਝ ਬਚਨ ਵੀ ਕਹੇ ਭਵਿੱਖ ਸਮੇਂ ਦੇ ਕਿ ਮੇਰਾ ਖਾਲਸਾ ਆਉਣ ਵਾਲੇ ਸਮੇਂ ਵਿੱਚ ਸਾਰੀ ਧਰਤੀ ਦਾ ਰਾਜਾ ਹੋਵੇਗਾ। ਅੱਜ ਜਿਹੜੇ ਮੇਰੇ ਖਾਲਸੇ ਦੀ ਨਿੰਦਾ ਕਰਦੇ ਨੇ ਆਉਣ ਵਾਲੇ ਸਮੇਂ ਚ ਮੇਰੇ ਖਾਲਸੇ ਦੇ ਤਾਬਿਆਂਦਾਰ ਹੋਣਗੇ, ਖਾਲਸੇ ਦੇ ਅਧੀਨ ਹੋ ਕੇ ਖਾਲਸੇ ਦੇ ਅੱਗੇ ਨਮਸਕਾਰਾਂ ਕਰਿਆ ਕਰਨਗੇ। ਉਸ ਵਕਤ ਬਹੁਤ ਸਾਰਿਆਂ ਨੇ ਆਪਣੀਆਂ ਗਲਤੀਆਂ ਜਿਹੜੀਆਂ ਸਨ, ਜੋ ਇਹਨਾਂ ਨੇ ਪਹਿਲਾਂ ਖਾਲਸੇ ਦੀ ਨਿੰਦਾ ਵੀ ਕੀਤੀ ਸੀ, ਬਹੁਤ ਸਾਰੇ ਬ੍ਰਾਹਮਣ ਸਨ, ਕੁਝ ਸੋਢੀ ਸਨ, ਉਹਨਾਂ ਨੇ ਸਤਿਗੁਰਾਂ ਨੂੰ ਬੇਨਤੀ ਕਰਕੇ ਆਪਣੀ ਭੁੱਲ ਬਖਸ਼ਾਈ ਹੈ। ਤੋ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਮੈਂ ਸਭ ਕੁਝ ਆਪਣੇ ਖਾਲਸੇ ਨੂੰ ਦੇ ਦਿੱਤਾ ਹੈ। ਖਾਲਸੇ ਕੋਲ ਤਦਬੀਰੀ ਵੀ ਹੈ, ਫਕੀਰੀ ਵੀ ਹੈ, ਵਜ਼ੀਰੀ ਵੀ ਹੈ, ਦਾਨ ਕੀ ਦਹੀਰੀ ਵੀ ਹੈ, ਇਹ ਸਾਰਾ ਕੁਝ ਮੇਰੇ ਖਾਲਸੇ ਦੇ ਕੋਲ ਹੈ। ਇਹ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਆਓ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਕਵੀਆਂ ਦਾ ਸੰਵਾਦ ਹੋ ਰਿਹਾ, ਮਨ ਬਿਰਤੀਆਂ ਇਕਾਗਰ ਕਰੀਏ। ਦਸਮੇਸ਼ ਪਾਤਸ਼ਾਹ ਸਰਬੰਸ ਦਾਨੀ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ।
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਇੱਕ ਬਾਰ ਸ਼੍ਰੀ ਸਤਿਗੁਰੂ ਬੈਠੇ ਆਪਣੇ ਭਾਏ।
ਇੱਕ ਵਾਰ ਇੱਕ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸੁਤੇ ਸਿੱਧ ਸੁਭਾਵਕ ਆਪਣੇ ਦਰਬਾਰ ਵਿੱਚ ਆਪਣੇ ਦੀਵਾਨ ਦੇ ਵਿੱਚ ਬੈਠੇ ਹੋਏ ਸਨ।
ਕਥਾ ਪਈ ਤੈ ਪਾਂਡਵਨ ਪੰਡਿਤ ਭਾਰਤ ਆਏ।
ਉੱਥੇ ਕੁਝ ਪਾਂਡਵਾਂ ਦੀ ਕਥਾ ਚੱਲ ਪਈ, ਮਹਾਂਭਾਰਤ ਦੀ ਜਿਹੜੀ ਕਥਾ ਹੈ ਉਹਦੇ ਵਿੱਚ ਕਿਵੇਂ ਪਾਂਡਵਾਂ ਨੇ ਜੰਗ ਕੀਤਾ, ਯੁੱਧ ਕੀਤਾ। ਕੁਝ ਵਿਦਵਾਨ ਪੰਡਿਤ ਸੀ, ਉਹਨਾਂ ਨੇ ਆ ਕੇ ਮਹਾਂਭਾਰਤ ਦੀ ਕਥਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਕੀਤੀ, ਔਰ ਜਿਹੜੇ ਪੁਰਾਣੇ ਪ੍ਰਸੰਗ ਸਨ ਪਾਂਡਵਾਂ ਦੇ ਜੰਗਾਂ ਯੁੱਧਾਂ ਦੇ ਉਹ ਵਰਣਨ ਕਰਕੇ ਸੁਣਾਏ ਹਨ।
ਤੈ ਪਾਛੇ ਚਰਚਾ ਵੇ ਮਰਿਓ ਨਾ ਆਵੇ ਕੁਵੇ।
ਉਸ ਤੋਂ ਬਾਅਦ ਚਰਚਾ ਚੱਲ ਪਈ, ਪਹਿਲਾਂ ਤਾਂ ਕਥਾ ਹੋਈ, ਪੰਡਤਾਂ ਨੇ ਵਿਦਵਾਨਾਂ ਨੇ ਮਹਾਂਭਾਰਤ ਦੇ ਵਿੱਚੋਂ ਪਾਂਡਵਾਂ ਦੇ ਜੰਗ ਯੁੱਧਾਂ ਦੀ ਪਾਂਡਵਾਂ ਦੀ ਕਥਾ ਕੀਤੀ, ਤੇ ਵਿੱਚੋਂ ਹੀ ਗੱਲਾਂ ਚੋਂ ਗੱਲ ਚੱਲ ਪਈ, ਚਰਚਾ ਚੱਲ ਪਈ। ਕਵੀ ਬੈਠੇ ਸੀ ਸਾਰੇ, ਵਿਦਵਾਨ ਬੈਠੇ ਸੀ। ਹੁਣ ਜਿੱਥੇ ਵਿਦਵਾਨ ਬੈਠੇ ਹੋਣ ਉੱਥੇ ਚਰਚਾ ਤਾਂ ਹੁੰਦੀ ਹੈ, ਸ਼ਬਦ ਚਰਚਾ ਵੀ ਹੁੰਦੀ ਆ, ਉਹਦੇ ਵਿਚੋਂ ਕੁਝ ਨਾ ਕੁਝ ਨਿਕਲਦਾ ਵੀ ਹੈ, ਸਾਰੰਸ਼ ਵੀ ਪ੍ਰਾਪਤ ਹੁੰਦਾ ਹੈ। ਤੇ ਕਵੀ ਬੈਠੇ ਸਨ ਤੇ ਕਵੀਆਂ ਦੀ ਸਭਾ ਵਿਚ, ਵਿਦਵਾਨਾਂ ਦੀ ਸਭਾ ਵਿਚ ਚਰਚਾ ਚੱਲ ਪਈ ਵੀ ਜਿਹੜਾ ਮਰ ਜਾਂਦਾ ਹੈ, ਮਰਨ ਤੋਂ ਬਾਅਦ ਫਿਰ ਉਹ ਮੁੜ ਕੇ ਨਹੀਂ ਆਉਂਦਾ, ਮਰਿਓ ਨਾ ਆਵੇ ਕੋਈ। ਜਿਹੜਾ ਮਰ ਕੇ ਇਕ ਵਾਰੀ ਚੱਲਿਆ ਜਾਂਦਾ ਹੈ, ਉਹ ਮੁੜ ਕੇ ਵਾਪਸ ਨਹੀਂ ਆਉਂਦਾ।
ਕਿਆ ਜਾਣੇ ਕਿਆ ਹੋਏ ਤਾਂ ਹੈ ਵਾ ਨਹੀਂ ਹੋਏ।
ਜਦੋਂ ਮਰ ਕੇ ਚਲਾ ਹੀ ਗਿਆ ਜੀਵ, ਉੱਥੇ ਪਤਾ ਨਹੀਂ ਹੁਣ ਕੀ ਹੁੰਦਾ ਕੀ ਨਹੀਂ ਹੁੰਦਾ। ਜਿਹੜਾ ਮਰ ਕੇ ਚਲਾ ਹੀ ਗਿਆ, ਹੁਣ ਉੱਥੇ ਅੱਗੇ ਜਾ ਕੇ ਤਾਂ ਕਿਸੇ ਨੇ ਵੇਖਿਆ ਨਹੀਂ ਨਾ ਹੈ। ਉੱਥੇ ਵਿਦਵਾਨਾਂ ਦੀ ਵੱਖਰੀ ਵੱਖਰੀ ਰਾਏ ਚੱਲ ਰਹੀ ਹੈ, ਵਿਚਾਰ ਚੱਲ ਰਹੀ। ਇੱਕ ਵਿਦਵਾਨ ਬੋਲਿਆ ਵਿਚੋਂ, ਕਵੀ ਬੋਲਿਆ, ਕਹਿੰਦਾ ਜੀ ਉੱਥੇ ਜਦੋਂ ਮਰ ਕੇ ਜਦੋਂ ਬੰਦਾ ਚਲਿਆ ਜਾਂਦਾ ਵੀ ਉਹ ਵਾਪਸ ਨਹੀਂ ਆਉਂਦਾ, ਉੱਥੇ ਪਤਾ ਨਹੀਂ ਉਹ ਹੈ ਵੀ ਕਿ ਨਹੀਂ ਹੈ, ਕੀ ਉੱਥੇ ਉਹਦੇ ਨਾਲ ਵਰਤਦਾ, ਕੀ ਹੁੰਦਾ, ਇਹ ਅਸੀਂ ਕੁਝ ਨਹੀਂ ਜਾਣਦੇ।
ਤਬ ਬੋਲੇ ਨੰਦ ਲਾਲ ਜੀ ਕਰਨੀ ਕਮਲ ਜਮਾ।
ਭਾਈ ਸਾਹਿਬ, ਭਾਈ ਨੰਦ ਲਾਲ ਜੀ ਬੈਠੇ ਸਨ ਕੋਲ, ਉਹ ਬੋਲ ਪਏ ਕੋਲੋਂ। ਉਹ ਕਹਿਣ ਲੱਗੇ, ਭਾਈ ਸੁਣੋ, ਜਿਹੜੀ ਕਰਨੀ ਰੂਪੀ ਕਵਲ ਹੈ ਨਾ ਸੁੰਦਰ, ਜਿਨ੍ਹਾਂ ਦਾ ਖਿੜਿਆ ਹੋਇਆ ਭਾਵ, ਜਿਨ੍ਹਾਂ ਦੀ ਕਰਨੀ ਸ਼ੁਭ ਹੈ, ਜਿਨ੍ਹਾਂ ਦੀ ਕਰਨੀ ਚੰਗੀ ਹੈ, ਜਿਹੜੇ ਸ਼ੁਭ ਕੰਮ ਕਰਦੇ ਨੇ, ਜਿਨ੍ਹਾਂ ਨੇ ਸਮਾਤ ਲੋਕ ਦੀ ਧਰਤੀ ਤੇ ਭਲੇ ਕਰਮ ਕੀਤੇ ਹਨ।
ਸਿੱਖ ਸਿਦਕ ਗੁਰਮੁਖ ਬੜੇ ਤਿੰਨ ਕੋ ਭਲੇ ਹਵਾਲ।
ਜਿਨ੍ਹਾਂ ਨੇ ਸਿੱਖੀ ਸਿਦਕ ਗੁਰੂ ਦੇ ਉੱਤੇ ਭਰੋਸਾ ਧਾਰਨ ਕਰਕੇ ਨਿਭਾਇਆ ਹੋਵੇ, ਜਿਨ੍ਹਾਂ ਨੇ ਸਿੱਖੀ ਸਿਦਕ ਆਪਣੇ ਹਿਰਦੇ ਚ ਰੱਖਿਆ ਔਰ ਗੁਰੂ ਤੇ ਭਰੋਸਾ ਰੱਖ ਕੇ ਸੰਸਾਰ ਤੋਂ ਗਏ ਨੇ, ਉਹਨਾਂ ਦਾ ਅੱਗੇ ਜਾ ਕੇ ਵੀ ਭਲਾ ਹਵਾਲ ਹੁੰਦਾ। ਇਹ ਨਹੀਂ ਕਿ ਉਹਨਾਂ ਨੂੰ ਅੱਗੇ ਜਾ ਕੇ ਕੋਈ ਸਜਾਵਾਂ ਮਿਲਦੀਆਂ ਨੇ, ਤਾੜਨਾ ਮਿਲਦੀ ਹੈ। ਭਾਈ ਨੰਦ ਲਾਲ ਜੀ ਨੇ ਇੱਥੇ ਗੁਰਸਿੱਖੀ ਦਾ ਸਿਧਾਂਤ ਪ੍ਰਗਟ ਕੀਤਾ। ਭਾਈ ਨੰਦ ਲਾਲ ਜੀ ਕਹਿੰਦੇ, ਜਿਹੜੇ ਚੰਗੀ ਕਰਨੀ ਕਰਦੇ ਨੇ, ਜਿਨ੍ਹਾਂ ਦੀ ਕਰਨੀ ਦਾ ਚੰਗਾ ਕਮਲ ਖਿੜਿਆ ਹੋਵੇ, ਉਹ ਜਿਨ੍ਹਾਂ ਨੇ ਗੁਰੂ ਤੇ ਭਰੋਸਾ ਰੱਖਿਆ ਹੋਵੇ, ਸਿੱਖੀ ਸਿਦਕ ਜਿਨ੍ਹਾਂ ਨੇ ਹਿਰਦੇ ਵਿਚ ਪਾਲਿਆ ਹੋਵੇ, ਇਹੋ ਜਿਹੜੇ ਵੱਡੇ ਗੁਰਮੁਖ ਨੇ, ਉਹਨਾਂ ਦਾ ਉੱਥੇ ਅਕਾਲ ਪੁਰਖ ਦੀ ਦਰਗਾਹ ਵਿਚ ਵੀ ਜਾ ਕੇ ਚੰਗਾ ਹਵਾਲ ਹੁੰਦਾ, ਉਹਨਾਂ ਦਾ ਵੀ ਉੱਥੇ ਭਲਾ ਹੁੰਦਾ।
ਸੈਨਾਪਤੀ ਕਵਿਤਾ ਕੈ ਗੁਰਦਰਸ਼ਨ ਤੇ ਪਾਰ।
ਲਾਗੇ ਹੀ ਇੱਕ ਹੋਰ ਕਵੀ ਬੈਠਾ ਸੀ, ਇਹਦਾ ਨਾਂ ਸੀ ਭਾਈ ਸੈਨਾਪਤੀ। ਖਾਲਸਾ ਜੀ ਨੇ ਦਸਵੇਂ ਪਾਤਸ਼ਾਹ ਦਾ ਇਤਿਹਾਸ ਵੀ ਲਿਖਿਆ, ਉਸ ਗ੍ਰੰਥ ਦਾ ਨਾਂ ਹੈ ਸ੍ਰੀ ਗੁਰਸੋਭਾ। ਦਸਵੇਂ ਪਾਤਸ਼ਾਹ ਦਾ ਇਤਿਹਾਸ ਲਿਖਿਆ ਤੇ ਨਾਂ ਇਹਦਾ ਬਾਅਦ ਵਿਚ ਸੈਨਾ ਸਿੰਘ ਵੀ ਅੰਸ਼ ਦੇ ਵਿਚ ਆਉਂਦਾ, ਇਤਿਹਾਸ ਵਿਚ ਆਉਂਦਾ ਹੈ, ਕਵੀ ਸੈਨਾਪਤੀ। ਇਹ ਗੁਰੂ ਸਾਹਿਬ ਦੇ ਕਵੀਆਂ ਚ ਇਕ ਕਵੀ ਸੀ, ਬੜੀ ਸੋਹਣੀ ਕਵਿਤਾ ਰਚਦਾ ਸੀ। ਸ੍ਰੀ ਗੁਰਸੋਭਾ ਜਿਹੜਾ ਗ੍ਰੰਥ ਹੈ ਉਹ ਬੜਾ ਸੁੰਦਰ ਲਿਖਿਆ, ਇਹਨਾਂ ਨੇ ਗੁਰੂ ਸਾਹਿਬ ਦੇ ਇਤਿਹਾਸ ਦਾ, ਜੰਗਾਂ ਦਾ ਵਰਣਨ ਕੀਤਾ ਸ੍ਰੀ ਗੁਰਸੋਭਾ ਦੇ ਵਿਚ। ਤੋ ਭਾਈ ਸੈਨਾਪਤੀ ਜੀ ਲਾਗਿਓ ਬੋਲੇ, ਕਹਿਣ ਲੱਗੇ, ਭਾਈ ਸੁਣੋ, ਮੇਰੀ ਤਾਂ ਇਹ ਵਿਚਾਰ ਹੈ ਕਿ ਜਿਹੜੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਨੇ ਨਾ। ਸੈਨਾਪਤੀ ਜੀ ਆਪਣੀ ਵਿਚਾਰ ਪੇਸ਼ ਕਰਨ ਲੱਗੇ, ਹੁਣ ਕਹਿਣ ਲੱਗੇ, ਮੇਰੀ ਇਹ ਵਿਚਾਰ ਹੈ ਕਿ ਜਿਹੜੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਉਹ ਦਰਸ਼ਨ ਕਰਕੇ ਹੀ ਸੰਸਾਰ ਤੋਂ ਪਾਰ ਉਤਰ ਜਾਂਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਦਰਸ਼ਨਾਂ ਦਾ ਹੀ ਏਡਾ ਵੱਡਾ ਪੁੰਨ ਹੈ ਸਤਿਗੁਰਾਂ ਦੇ, ਕੁਝ ਨਾ ਕਰਨ ਬਸ ਦਰਸ਼ਨ ਹੀ ਕਰ ਲੈਣ ਗੁਰਦੇਵ ਦੇ ਅੰਦਰੋਂ ਭਾਵਨਾ ਨਾਲ। ਇਹ ਨੀ ਪੱਥਰ ਪਾਣੀ ਰੱਖੀ ਹੈ, ਮਨ ਹੱਠ ਨਾ ਕੱਟੇ ਵਾਲੀ ਗੱਲ ਨਾ ਹੋਵੇ। ਅੰਦਰੋਂ ਜੇ ਕੋਈ ਭਿੱਜ ਕੇ ਗੁਰੂ ਦੇ ਦਰਸ਼ਨ ਕਰ ਲਵੇ ਤੇ ਵਾਕਈ ਉਹਦੀ ਅਵਸਥਾ ਬਣ ਜੇ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ। ਜਦੋਂ ਏਦਾਂ ਦੀ ਅਵਸਥਾ ਬਣ ਜੇ, ਵਾਕਈ ਉਹਦਾ ਤਨ ਤੇ ਮਨ ਨਿਹਾਲ ਹੋ ਜੇ, ਜਦੋਂ ਆਪਣੇ ਸਤਿਗੁਰਾਂ ਨੂੰ ਸਨਮੁਖ ਵੇਖੇ ਤੇ ਅੰਦਰੋਂ ਆਖੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਅੰਦਰੋਂ ਭਿੱਜ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਰੰਗ ਨੂੰ ਮਾਣੇ ਤੇ ਭਾਈ ਸੈਨਾਪਤੀ ਜੀ ਕਹਿੰਦੇ, ਉਹ ਤਾਂ ਦਰਸ਼ਨ ਕਰਕੇ ਹੀ ਪਾਰ ਉਤਰ ਜਾਂਦਾ। ਗੁਰੂ ਦੇ ਦਰਸ਼ਨਾਂ ਦਾ ਏਡਾ ਵੱਡਾ ਮਹਾਤਮ ਹੈ।
ਕਰੇ ਭਲੀ ਵਾ ਬੁਰੀ ਨਿਤ ਸਤਿਗੁਰ ਲੈ ਸਵਾਰ।
ਭਾਵੇਂ ਕੋਈ ਪਹਿਲਾਂ ਭਲੇ ਕਰਮ ਕੀਤੇ ਨੇ, ਬੁਰੇ ਕਰਮ ਕੀਤੇ ਨੇ, ਜਦੋਂ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ ਤੇ ਸਤਿਗੁਰੂ ਜੀ ਉਸ ਸਿੱਖ ਦੀ ਬਾਂਹ ਆਪ ਫੜ ਕੇ ਉਹਨੂੰ ਉਤਾਰ ਦਿੰਦੇ ਨੇ। ਉਹਨੇ ਪਿੱਛੇ ਕੀ ਕੀਤਾ ਇਹ ਨਹੀਂ ਵਿਚਾਰ ਕਰਦੇ ਫਿਰ ਸਤਿਗੁਰੂ ਜੀ, ਭਾਵੇਂ ਉਹਨੇ ਭਲੀ ਕਰਮ ਕਰਨੀ ਕੀਤੀ ਹੈ ਭਾਵੇਂ ਬੁਰੀ ਕੀਤੀ ਹੈ। ਜਿਹੜਾ ਪਹਿਲਾ ਕਵੀ ਸੀ ਉਹਨੇ ਆਖਿਆ ਵੀ ਕਰਨੀ ਚੰਗੀ ਕਰਦੇ ਨੂੰ ਉਹਨਾਂ ਦਾ ਚੰਗਾ ਹਵਾਲ ਹੁੰਦਾ। ਸੈਨਾਪਤੀ ਦੀ ਹੁਣ ਸਾਰਿਆਂ ਦੀ ਨਾ ਭਾਵਨਾ ਖਾਲਸਾ ਜੀ ਇੱਕੋ ਜਿਹੀ ਨਹੀਂ ਹੁੰਦੀ, ਸਭ ਦੀ ਭਾਵਨਾ ਇੱਕੋ ਜਿਹੀ ਨਹੀਂ ਹੁੰਦੀ, ਹਰ ਇੱਕ ਦੀ ਭਾਵਨਾ ਦਾ ਨਵਾਂ ਰੰਗ ਹੁੰਦਾ ਹੈ। ਕਿਸੇ ਦੀ ਤਾਂ ਭਾਵਨਾ ਹੁੰਦੀ ਹੈ ਮੈਂ ਸਤਿਗੁਰਾਂ ਨੂੰ ਸੋਹਣੇ ਜੇ ਫੁੱਲ ਭੇਟ ਕਰਾਂ, ਮਹਾਰਾਜ ਜੀ ਦੇ ਚਰਨਾਂ ਵਿੱਚ ਪੁਸ਼ਪ ਭੇਟ ਕਰਾਂ, ਕਿਸੇ ਦੀ ਇਹ ਭਾਵਨਾ ਹੁੰਦੀ ਹੈ। ਕਿਸੇ ਦੀ ਭਾਵਨਾ ਹੁੰਦੀ ਮੈਂ ਮਹਾਰਾਜ ਜੀ ਨੂੰ ਸੋਹਣਾ ਜਿਹਾ ਰੁਮਾਲਾ ਭੇਟ ਕਰਾਂ, ਕਿਸੇ ਦੀ ਭਾਵਨਾ ਹੁੰਦੀ ਹੈ ਵੀ ਪੱਤੇ ਕਾਹਨੂੰ ਤੋੜਨੇ ਨੇ, ਫੁੱਲ ਕਾਹਨੂੰ ਤੋੜਨੇ ਨੇ, ਵਿੱਚ ਵੀ ਤਾਂ ਰੱਬ ਵੱਸਦਾ, ਫੁੱਲਾਂ ਵਿੱਚ ਵੀ ਤਾਂ ਪਰਮੇਸ਼ਰ ਵੱਸਦਾ। ਹੁਣ ਇਹ ਨਹੀਂ ਕਹਿ ਸਕਦੇ ਵੀ ਜਿਹੜਾ ਫੁੱਲ ਭੇਟ ਕਰ ਰਿਹਾ ਉਹ ਮਨਮੁੱਖ ਹੈ ਤੇ ਜਿਹੜਾ ਫੁੱਲ ਭੇਟ ਨਹੀਂ ਕਰਦਾ ਉਹ ਗੁਰਮੁਖ ਹੈ। ਭਾਵਨਾ ਹੈ ਆਪਣੀ ਆਪਣੀ, ਕਿਸੇ ਦੀ ਫੁੱਲ ਭੇਟ ਕਰਨ ਦੀ ਭਾਵਨਾ ਹੈ, ਕਿਸੇ ਦੀ ਇਹ ਭਾਵਨਾ ਕਿ ਮੈਂ ਫੁੱਲ ਕਾਹਨੂੰ ਤੋੜਨੇ, ਇਹਨਾਂ ਵਿੱਚ ਵੀ ਪਰਮਾਤਮਾ ਵੱਸਦਾ, ਭਾਵਨਾ ਹੈ ਇੱਥੇ ਸਾਰਿਆਂ ਦੀ। ਹੁਣ ਇੱਕ ਦੀ ਭਾਵਨਾ ਸਾਰਿਆਂ ਤੇ ਥੋਪੀ ਨਹੀਂ ਜਾ ਸਕਦੀ, ਸਾਰਿਆਂ ਤੇ ਨਹੀਂ ਥੋਪੀ ਜਾ ਸਕਦੀ। ਇਸ ਕਰਕੇ ਇੱਥੇ ਕਵੀਆਂ ਦੀ ਵੀ ਵੱਖੋ ਵੱਖਰੀ ਭਾਵਨਾ। ਸੈਨਾਪਤੀ ਕਹਿੰਦਾ ਮੇਰੇ ਤਾਂ ਇਹ ਭਾਵਨਾ, ਉਹਨੇ ਭਾਵੇਂ ਚੰਗੇ ਕੰਮ ਕੀਤੇ ਹੋਣ ਭਾਵੇਂ ਬੁਰੇ ਕੀਤੇ ਹੋਣ, ਜੇ ਉਹ ਸਤਿਗੁਰਾਂ ਦੇ ਦਰਸ਼ਨ ਕਰਦਾ ਤੇ ਗੁਰਦੇਵ ਦੇ ਦਰਸ਼ਨ ਕਰਕੇ ਸਤਿਗੁਰੂ ਜੀ ਉਹਦੀ ਬਾਂਹ ਫੜਦੇ ਨੇ ਔਰ ਤਾਰ ਦਿੰਦੇ ਨੇ, ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ। ਗੁਰੂ ਦੇ ਤਾਂ ਦਰਸ਼ਨਾਂ ਦਾ ਏਡਾ ਵੱਡਾ ਪੁੰਨ ਹੈ। ਪੰਡਿਤ ਨਿਹਾਲ ਸਿੰਘ ਜੀ ਪੰਥ ਦੇ ਬੜੇ ਮਹਾਨ ਵਿਦਵਾਨ ਕਵੀ ਹੋਏ ਨੇ, ਭਾਈ ਕਾਨ ਸਿੰਘ ਨਾਭੇ ਨੇ ਇਹਨਾਂ ਦਾ ਜ਼ਿਕਰ ਮਹਾਨ ਕੋਸ਼ ਗ੍ਰੰਥ ਦੇ ਵਿੱਚ ਕੀਤਾ ਹੈ। ਪੰਡਿਤ ਨਿਹਾਲ ਸਿੰਘ ਜੀ ਹੋਣਾ ਦੀ ਇੱਕ ਬੜੀ ਸੁੰਦਰ ਕਵਿਤਾ, ਬੜਾ ਸੋਹਣਾ ਛੰਦ ਹੈ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਦੇ ਮਹਾਤਮ ਪਰਥਾਏ ਬੜਾ ਸੋਹਣਾ ਛੰਦ ਲਿਖਿਆ। ਉਹ ਕਹਿੰਦੇ ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੂਕੇ, ਪਾਪ ਜਨਮਾਂਤਰ ਕੇ ਪੁੰਨ ਰੂਪ ਭਾਰਤੇ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤਿਆਂ ਜਨਮ ਜਨਮਾਂਤਰਾਂ ਦੇ ਕੀਤੇ ਪਾਪ ਪੁੰਨਾਂ ਵਿੱਚ ਤਬਦੀਲ ਹੋ ਜਾਂਦੇ ਹਨ। ਏਡਾ ਵੱਡਾ ਪੁੰਨ ਹੈ ਗੁਰੂ ਦਰਸ਼ਨਾਂ ਦਾ। ਤੇ ਕਵੀ ਸੈਨਾਪਤੀ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਉਹਨੇ ਭਾਵੇਂ ਭਲੀ ਕਰਮ ਕੀਤੇ ਹੋਣ ਭਾਵੇਂ ਬੁਰੇ ਕੀਤੇ ਹੋਣ, ਸਤਿਗੁਰੂ ਲਏ ਸਵਾਰ, ਸਤਿਗੁਰੂ ਜੀ ਉਹਨੂੰ ਆਪਣੇ ਹੱਥੀ ਸਵਾਰ ਲੈਂਦੇ ਹਨ।
ਉਹਦੇ ਰਾਏ ਕਵੀਓਂ ਕਹਿ ਜੈਸੀ ਕਾਉ ਕਾਲ।
ਇੱਕ ਹੋਰ ਕਵੀ ਬੈਠਾ ਸੀ, ਇਹਦਾ ਨਾਂ ਸੀ ਭਾਈ ਉਦੇ ਰਾਏ। ਭਾਈ ਉਦੇ ਰਾਏ ਫਿਰ ਕਵੀ ਬੋਲਿਆ, ਕਹਿਣ ਲੱਗਾ ਜੀ ਮੇਰੀ ਤਾਂ ਇਹ ਵਿਚਾਰ ਹੈ ਕਿ ਜਿਹੋ ਜੀ ਕਿਸੇ ਦੀ ਘਾਲਣਾ ਹੁੰਦੀ ਹੈ ਉਹਨੂੰ ਉਹੋ ਜਿਹਾ ਫਲ ਮਿਲਦਾ। ਗੁਰਬਾਣੀ ਦਾ ਵੀ ਮਹਾਂਵਾਕ ਹੈ, ਜਿਵੇਂ ਇਹ ਘਾਲੇ ਘਾਲਣਾ ਤਿਵੇਹੋ ਨਾਓ ਪਚਾਰੀਐ, ਐਸੀ ਕਲਾ ਨਾਲ ਖੇਡਿਆ ਜਿਤ ਦਰਗਾ ਗਿਆ ਹਾਰੀਐ। ਕਹਿੰਦੇ ਜਿਹੋ ਜੀ ਕਿਸੇ ਦੀ ਘਾਲਣਾ ਹੁੰਦੀ ਹੈ, ਜਿਹੋ ਜੇ ਕਿਸੇ ਦੇ ਕਰਮ ਹੁੰਦੇ ਨੇ,
ਤੈਸਾ ਫਲ ਬ੍ਰਹਮ ਹੋਏਗਾ ਜੈਸਾ ਬੀਜ ਵਿਸਾਲ।
ਉਹੋ ਜਿਹਾ ਹੀ ਫਲ ਉਹਨੂੰ ਪ੍ਰਾਪਤ ਹੁੰਦਾ ਜਿਹੋ ਜਿਹਾ ਬੀਜ ਬੀਜਦਾ ਹੈ। ਜਿਹੋ ਜੀ ਘਾਲਣਾ ਘਾਲਦਾ, ਜਿਹੋ ਜਿਹਾ ਬੀਜ ਬੀਜਦਾ ਉਹਨੂੰ ਉਹੋ ਜਿਹਾ ਫਲ ਪ੍ਰਾਪਤ ਹੁੰਦਾ। ਇਹ ਤਾਂ ਗੁਰਬਾਣੀ ਵੀ ਕਹਿੰਦੀ ਹੈ। ਇਹ ਕਵੀ ਉਦੇ ਰਾਏ ਜੀ ਦੀ ਭਾਵਨਾ, ਉਹ ਆਪਣੀ ਭਾਵਨਾ ਦੱਸ ਰਹੇ ਨੇ ਕਿ ਹੈ ਸਾਰੀ ਸਹੀ ਨੇ ਆਪਣੀ ਥਾਂ ਤੇ, ਜਿੰਨੇ ਵੀ ਕਵੀ ਨੇ ਇਹ ਨਹੀਂ ਵੀ ਇੱਕ ਦੂਜੇ ਦੇ ਵਿਰੋਧੀ ਨੇ, ਸਾਰੇ ਸਹੀ ਨੇ, ਸਾਰਿਆਂ ਦੀ ਆਪੋ ਆਪਣੀ ਵਿਚਾਰ ਦੇ ਰਹੇ ਨੇ, ਇੱਕ ਨੇ ਕੋਈ ਵਿਚਾਰ ਦਿੱਤੀ ਇੱਕ ਨੇ ਕੋਈ। ਹੁਣ ਉਹਦੇ ਰਾਏ ਕਹਿ ਰਿਹਾ ਵੀ ਜਿਹੋ ਜੀ ਕਿਸੇ ਦੀ ਘਾਲਣਾ ਹੁੰਦੀ ਹੈ ਉਹਨੂੰ ਉਹੋ ਜਿਹਾ ਫਲ ਮਿਲਦਾ, ਭਾਵ ਜਿਹੋ ਜਿਹਾ ਬੀਜ ਬੀਜਦਾ ਉਹੋ ਜਿਹਾ ਹੀ ਫਲ ਉੱਗਦਾ, ਉਹੋ ਜਿਹਾ ਹੀ ਫਲ ਪ੍ਰਾਪਤ ਹੁੰਦਾ। ਜਿਹੋ ਜਿਹਾ ਬੀਜ ਬੀਜੇਗਾ ਉਹੋ ਜਿਹਾ ਫਲ ਇਹਨੂੰ ਪ੍ਰਾਪਤ ਹੋਵੇਗਾ।
ਰਾਵਲ ਬੋਲੇ ਜੀਵ ਕੋ ਈਸ਼ਰ ਅੰਸ ਨਿਆਰ।
ਲਾਗੇ ਇੱਕ ਹੋਰ ਕਵੀ ਬੈਠਾ ਸੀ, ਇਹਦਾ ਨਾਂ ਸੀ ਰਾਵਲ। ਇਹ ਸਤਿਗੁਰਾਂ ਦੇ ਕਵੀਆਂ ਦੇ ਨਾਂ ਨੇ, ਜਿਹੜੇ 52 ਕਵੀ ਹੋਏ ਨੇ ਉਹਨਾਂ ਦੇ ਨਾਂ। ਇਹ ਰਾਵਲ ਕਵੀ ਬੈਠਾ, ਕਵੀ ਰਾਵਲ ਬੋਲਿਆ, ਕਹਿਣ ਲੱਗਾ ਜਿਹੜਾ ਇਹ ਜੀਵ ਹੈ ਇਹ ਈਸ਼ਵਰ ਦੀ ਅੰਸ ਹੈ, ਇਹ ਪ੍ਰਮਾਤਮਾ ਦੀ ਅੰਸ, ਇਹ ਵੇਦਾਂਤ ਦਾ ਵਿਸ਼ਾ, ਇਹਨੂੰ ਵੇਦਾਂਤੀ ਇਹ ਵਿਸ਼ੇ ਨੂੰ ਮੰਨਦੇ ਨੇ। ਗੁਰਬਾਣੀ ਵਿਚ ਵੀ ਮਹਾਰਾਜ ਜੀ ਨੇ ਇਹਦਾ ਜ਼ਿਕਰ ਕੀਤਾ, ਕਹੇ ਕਬੀਰ ਤੂੰ ਰਾਮ ਕੀ ਅੰਸ, ਤੂੰ ਪਰਮਾਤਮਾ ਦੀ ਅੰਸ ਹੈ, ਪਰਮੇਸ਼ਰ ਦੀ ਅੰਸ ਹੈ, ਮਨ ਤੂੰ ਜੋਤ ਸਰੂਪ ਹੈ, ਆਉਂਦਾ ਨਾ ਬਚਨ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੂੰ ਜੋਤ ਰੂਪ ਹੈ। ਕਵੀ ਰਾਵਲ ਬੋਲਿਆ, ਕਹਿੰਦਾ ਇਹ ਜਿਹੜਾ ਜੀਵ ਹੈ ਇਹ ਈਸ਼ਵਰ ਦੀ ਅੰਸ ਹੈ।
ਨਹੀਂ ਡਾਂਡੇ ਆਪਣੀ ਸੁਰਤ ਵਿਚਰੇ ਲੋਭ ਪਸਾਰ,
ਹੁਣ ਉਹ ਆਪਣੀ ਸੁਰਤ ਵਾਲੇ ਨੂੰ ਦੰਡ ਨਹੀਂ ਦਿੰਦਾ, ਹੁਣ ਉਹ ਈਸ਼ਵਰ ਜਿਹਦੀ ਉਹ ਅੰਸ ਹੈ ਉਹ ਆਪਣੀ ਅੰਸ ਨੂੰ ਦੰਡ ਕਿਵੇਂ ਦੇ ਸਕਦਾ। ਇਹ ਵੀ ਇੱਕ ਵਿਚਾਰ ਹੈ ਵੀ ਜੇ ਇਹ ਜੀਵ ਹੈ ਹੀ ਪ੍ਰਮਾਤਮਾ ਦੀ ਅੰਸ ਤੇ ਪ੍ਰਮਾਤਮਾ ਆਪਣੇ ਆਪ ਨੂੰ ਸਜ਼ਾ ਕਿਵੇਂ ਦੇਵੇਗਾ, ਆਪਣੇ ਆਪ ਨੂੰ ਦੰਡ ਕਿਵੇਂ ਦੇਵੇਗਾ। ਇਹ ਜੀਵ ਜਿਹੜੇ ਲੋਭ ਦੇ ਵਿੱਚ ਫਸਰ ਕੇ ਕਰਮ ਕਰਦਾ ਹੈ, ਹੁਣ ਆਪ ਹੀ ਉਹ ਆਪਣੀ ਅੰਸ ਨੂੰ ਦੰਡ ਕਿਵੇਂ ਦੇ ਸਕਦਾ ਹੈ।
ਅਲੋ ਬੋਲੇ ਦੇ ਜਲ ਪੰਚ ਤਤ ਛੁੱਟ ਜਾਏ।
ਲਾਗੇ ਇੱਕ ਹੋਰ ਕਵੀ ਬੈਠਾ ਸੀ, ਇਹਦਾ ਨਾਂ ਸੀ ਭਾਈ ਅੱਲੂ, ਇਹ ਵੀ 52 ਕਵੀਆਂ ਚ ਇੱਕ ਹੈ। ਭਾਈ ਅੱਲੂ ਬੋਲਿਆ, ਕਹਿਣ ਲੱਗਾ ਬਈ ਇਹ ਜਿਹੜੀ ਦੇਹ ਹੈ ਨਾ ਇਹ ਜੜ ਹੈ, ਇਹ ਜੜ ਹੈ, ਇਹਦੇ ਵਿੱਚ ਆਪਣਾ ਕੁਝ ਵੀ ਨਹੀਂ ਹੈ, ਇਹ 5 ਤੱਤਾਂ ਦੀ ਦੇਹ ਬਣੀ ਹੋਈ ਹੈ। ਜਦੋਂ 5 ਤੱਤਾਂ ਦੀ ਇਹ ਦੇਹ ਛੁੱਟ ਜਾਂਦੀ ਹੈ,
ਬੁੱਧ ਪ੍ਰਾਣ ਤੱਕ ਆਏ ਜੜ ਚੇਤਨ ਆਪੇ ਆਏ,
ਬੁੱਧ ਤੇ ਪ੍ਰਾਣਾ ਤੱਕ ਹੀ ਕੇਵਲ ਕਹਿੰਦੇ ਇਹਦੀ ਵਿਚਾਰ ਚੱਲਦੀ ਹੈ ਜਿਹੜੀ ਅੰਤਸ਼ਕਰਨ ਦੀ ਹੈ। ਪ੍ਰਾਣਾ ਤੋਂ ਪਰੇ ਬੁੱਧੀ ਤੋਂ ਪਰੇ ਇੱਕ ਚੇਤਨ ਸੱਤਾ ਹੈ ਜਿਸ ਦੇ ਆਸਰੇ ਇਹ ਬੁੱਧੀ ਚੱਲਦੀ ਹੈ, ਜਿਸ ਚੇਤਨ ਸੱਤਾ ਦੇ ਆਸਰੇ ਪ੍ਰਾਣ ਚੱਲਦੇ ਨੇ, ਜਿਨ੍ਹਾਂ ਪ੍ਰਾਣਾਂ ਦੇ ਆਸਰੇ ਫਿਰ ਇਹ ਦੇਹ ਚੱਲਦੀ ਹੈ, ਕਿਉਂਕਿ ਦੇਹ ਚੋਂ ਪ੍ਰਾਣ ਨਿਕਲ ਜਾਣ ਤੇ ਦੇਹ ਖਤਮ ਹੈ ਨਾ। ਪਰ ਉਹ ਕਹਿੰਦੇ ਪ੍ਰਾਣਾਂ ਨੂੰ ਜਿਹੜੀ ਚੇਤਨਤਾ ਦੇਣ ਵਾਲਾ ਹੈ ਉਹ ਚੇਤਨ ਸਰੂਪ ਪ੍ਰਮਾਤਮਾ, ਜਿਹਨੂੰ ਸੱਤ ਚੇਤਨ ਆਨੰਦ ਸਰੂਪ ਕਹਿੰਦੇ ਨੇ, ਜਿਹਨੂੰ ਕਲਗੀਧਰ ਜੀ ਨੇ ਵੀ ਕਿਹਾ ਸਦਾ ਸੱਚ ਦਾ ਆਨੰਦ ਸਰਬੰਗ ਪਰਨਾਸੀ। ਉਹ ਜੋ ਸੱਤ ਚੇਤਨ ਆਨੰਦ ਸਰੂਪ ਹੈ ਉਹ ਪਰੇ ਤੋਂ ਪਰੇ ਹੈ।
ਮਧੂ ਬੋਲੇ ਜੋ ਸਹੀ ਚੇਤਨ ਪਰਮ ਸਰੂਪ।
ਲਾਗੇ ਮਧੂ ਨਾਮ ਦਾ ਕਵੀ ਬੈਠਾ ਸੀ, ਇਹ ਬੋਲਿਆ, ਇਹ ਕਹਿਣ ਲੱਗਾ ਜੀ ਜੋ ਸਹੀ ਹੈ ਉਹ ਚੇਤਨ ਹੈ ਔਰ ਉਹ ਪਰਮ ਸਰੂਪ ਹੈ।
ਨਾ ਮਾਰੇ ਮਰਤਾ ਨਹੀਂ ਦੂਜਾ ਕੋ ਨਾ ਅਨੂਪ।
ਕਹਿੰਦੇ ਜਿਹੜਾ ਉਹ ਚੇਤਨ ਸਰੂਪ ਹੈ ਉਹ ਨਾ ਮਾਰਦਾ ਹੈ ਨਾ ਮਰਦਾ ਹੈ, ਕਿਉਂਕਿ ਦੂਜਾ ਹੈ ਹੀ ਨਹੀਂ ਜਿਹਨੂੰ ਉਹ ਮਾਰੇ। ਆਖੋ ਸਤਨਾਮ ਜੀ, ਆਤਮਾ ਹੀ ਆਤਮਾ ਹੈ ਸਾਰੇ ਪਾਸੇ, ਪ੍ਰਮਾਤਮਾ ਹੀ ਹੈ, ਦੂਜਾ ਹੈ ਹੀ ਨਹੀਂ ਤੇ ਉਹਨੇ ਮਾਰਨਾ ਕਿਹਨੂੰ ਹੈ। ਭਗਵਾਨ ਕ੍ਰਿਸ਼ਨ ਜੀ ਨੇ ਵੀ ਗੀਤਾ ਦੇ ਵਿੱਚ ਬਚਨ ਕੀਤੇ ਨੇ, ਨਹਿਨੰਗ ਦਹੰਤੀ ਪਾਪ ਕਹਿ, ਨਹਿਨੰਗ ਦਹੰਤੀ ਪਾਪ ਕਹਿ, ਨਹਿਨੰਗ ਕਟੰਤੀ ਸ਼ਸਤਰਾਣ ਹੈ। ਕਹਿੰਦੇ ਉਹ ਜਿਹੜੀ ਆਤਮਾ ਉਹਨੂੰ ਨਾ ਤਾਂ ਅੱਗ ਸਾੜ ਸਕਦੀ ਹੈ ਨਾ ਸ਼ਸਤਰ ਕੱਟ ਸਕਦੇ ਨੇ, ਉਹਨੂੰ ਦੂਜਾ ਕੋਈ ਦੂਜਾ ਹੋਵੇਗਾ ਤੇ ਮਾਰੇਗਾ ਨਾ। ਹੁਣ ਸਾਡੇ ਸਾਹਮਣੇ ਕੋਈ ਦੂਜਾ ਖੜਾ ਉਹ ਸਾਨੂੰ ਮਾਰੇਗਾ, ਜੇ ਅਸੀਂ ਇਕੱਲੇ ਖੜੇ ਹਾਂ ਤੇ ਸਾਨੂੰ ਇਕੱਲੇ ਨੂੰ ਕਿਹਨੇ ਮਾਰਨਾ। ਜੇ ਹੈ ਹੀ ਪ੍ਰਮਾਤਮਾ ਆਤਮਾ ਹੀ ਹੈ ਸਾਰਿਆਂ ਦੇ ਵਿੱਚ ਤੇ ਫਿਰ ਦੂਜਾ ਹੈ ਹੀ ਨਹੀਂ ਕੋਈ, ਤੇ ਫਿਰ ਨਾ ਕੋਈ ਮਾਰਦਾ ਤੇ ਨਾ ਹੀ ਕੋਈ ਮਰਦਾ ਹੈ। ਇਹ ਬ੍ਰਹਮ ਗਿਆਨ ਦਾ ਉਪਦੇਸ਼ ਇਹ ਮਧੂ ਕਵੀ ਜੀ ਕਹਿ ਰਹੇ ਨੇ, ਇਹ ਅਵਸਥਾ ਦਾ ਉਪਦੇਸ਼ ਹੈ, ਅਵਸਥਾ ਅਵਸਥਾ ਦਾ ਉਪਦੇਸ਼ ਹੈ। ਇੱਕ ਅਵਸਥਾ ਵਿੱਚ ਜਾ ਕੇ ਵੀ ਅਵਸਥਾ ਬਣ ਜਾਂਦੀ ਵੀ ਦੂਜਾ ਹੈ ਹੀ ਕੋਈ ਨਹੀਂ, ਦੂਜਾ ਕਾਹੇ ਸਿਮਰੀਆ, ਦੂਜਾ ਹੈ ਹੀ ਨਹੀਂ ਵੀ ਸਿਮਰੀਏ ਕਿਹਨੂੰ। ਮਹਾਰਾਜ ਜੀ ਵੀ ਬਚਨ ਕਰਦੇ ਨੇ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਤੁਧ ਬਿਨ ਦੂਜਾ ਨਾਹੀਂ ਕੋਏ, ਤੇਰੇ ਬਿਨਾਂ ਕੋਈ ਹੈ ਹੀ ਨਹੀਂ ਦੂਜਾ। ਇਸ ਕਰਕੇ ਫਿਰ ਦੂਜਾ ਹੈ ਹੀ ਨਹੀਂ ਤੇ ਫਿਰ ਕੌਣ ਮਾਰੇਗਾ ਕਿਸੇ ਨੂੰ, ਕੌਣ ਮਰੇਗਾ। ਇਸ ਕਰਕੇ ਕਹਿੰਦੇ ਦੂਜਾ ਕੋ ਨਾ ਅਨੂਪ, ਦੂਜਾ ਉਹਦੇ ਬਰਾਬਰ ਉਪਮਾ ਵਾਲਾ ਕੋਈ ਨਹੀਂ ਹੈ।
ਅਗਨ ਅਗਨ ਜਿਮ ਸੀਤ ਸੀਤ ਕਿਤ ਕਿਤ ਪਾਣੀ ਵਾਰ।
ਕਵੀ ਮਧੂ ਜੀ ਉਦਾਹਰਣ ਵੀ ਦਿੰਦੇ ਨੇ, ਕਹਿੰਦੇ ਜਿਵੇਂ ਅੱਗ ਅੱਗ ਨੂੰ ਨਹੀਂ ਸਾੜ ਸਕਦੀ, ਅੱਗ ਦੇ ਵਿੱਚ ਅੱਗ ਹੈ, ਅੱਗ ਅੱਗ ਨੂੰ ਸਾੜ ਸਕਦੀ ਹੈ ਕਿਤੇ? ਇੱਕ ਅੱਗ ਦੂਜੀ ਅੱਗ ਨੂੰ ਸਾੜਦੀ ਹੈ ਕਿਤੇ? ਦੂਜਾ ਹੋਵੇਗਾ ਅੱਗ ਦੇ ਸਾਹਮਣੇ ਤਾਂ ਉਹਨੂੰ ਸਾੜੇਗੀ ਨਾ। ਜੇ ਅੱਗ ਹੀ ਬਲ ਰਹੀ, ਅੱਗ ਨੇ ਅੱਗ ਨੂੰ ਕੀ ਸਾੜਨਾ? ਪਾਣੀ ਨੇ ਪਾਣੀ ਨੂੰ ਕੀ ਡਬੋਣਾ? ਜੇ ਹੈ ਹੀ ਪਾਣੀ ਤੇ ਪਾਣੀ ਵਿੱਚ ਮਿਲਾ ਦਿਓ ਤੇ ਉਹ ਡੁੱਬ ਜਾਂਦਾ ਪਾਣੀ ਵਿੱਚ ਕਿਤੇ? ਪਾਣੀ ਪਾਣੀ ਨੂੰ ਨੀ ਡੁਬਾ ਸਕਦਾ, ਅੱਗ ਅੱਗ ਨੂੰ ਖਤਮ ਨੀ ਕਰ ਸਕਦੀ, ਬਰਫ਼ ਬਰਫ਼ ਨੂੰ ਠੰਡਾ ਨੀ ਕਰ ਸਕਦੀ। ਇੱਕ ਬਰਫ਼ ਦੇ ਨਾਲ ਦੂਜਾ ਬਰਫ਼ ਦਾ ਟੁਕੜਾ ਰੱਖ ਦਿਓ ਤੇ ਕਹੋ ਵੀ ਇਹ ਜਿਹੜੀ ਗਰਮ ਬਰਫ਼ ਹੈ ਦੂਜੀ ਠੰਡੀ ਉਹਨੂੰ ਗਰਮ ਹੋਰ ਠੰਡਾ ਕਰ ਦੇਗੀ। ਬਰਫ਼ ਨੇ ਬਰਫ਼ ਨੂੰ ਕੀ ਠੰਡਾ ਕਰਨਾ? ਉਹ ਵੀ ਬਰਫ਼ ਠੰਡੀ ਹੈ, ਉਹ ਵੀ ਬਰਫ਼ ਠੰਡੀ ਹੈ। ਕ੍ਰਿਤ ਕ੍ਰਿਤ, ਘਿਓ ਨੇ ਘਿਓ ਦੇ ਵਿੱਚ ਮਿਲ ਜਾਣਾ ਤੇ ਇੱਕੋ ਮਿੱਕ ਹੀ ਹੋ ਜਾਣਾ। ਘਿਓ ਦੂਜੇ ਘਿਓ ਨੂੰ ਕੀ ਖਤਮ ਕਰੇਗਾ? ਦੋਵੇਂ ਇੱਕ ਮਿੱਕ ਨੇ। ਕਹਿੰਦੇ ਇਸ ਤਰ੍ਹਾਂ ਪਰਮਾਤਮਾ ਹੀ ਆਤਮਾ ਰੂਪ ਹੋ ਕੇ ਪਸਰਿਆ ਹੋਇਆ ਤਾਂ ਫਿਰ ਉਹ ਪਰਮਾਤਮਾ ਆਪਣੀ ਆਤਮਾ ਨੂੰ ਕਿਵੇਂ ਮਾਰੇਗਾ? ਜਿਵੇਂ ਬਰਫ਼ ਦੂਜੀ ਬਰਫ਼ ਨੂੰ ਕਿਵੇਂ ਠੰਡੀ ਕਰੇਗੀ, ਅੱਗ ਦੂਜੀ ਅੱਗ ਨੂੰ ਕਿਵੇਂ ਸਾੜੇਗੀ? ਜਿਵੇਂ ਅੱਗ ਅੱਗ ਨੂੰ ਨਹੀਂ ਸਾੜ ਸਕਦੀ, ਬਰਫ਼ ਬਰਫ਼ ਨੂੰ ਠੰਡਾ ਨਹੀਂ ਕਰ ਸਕਦੀ। ਕਹਿੰਦੇ ਇਸੇ ਤਰ੍ਹਾਂ ਪਰਮਾਤਮਾ ਆਪਣੀ ਹੀ ਆਤਮਾ ਨੂੰ ਕਿਵੇਂ ਮਾਰੇਗਾ? ਉਹ ਕਿਵੇਂ ਮਾਰ ਸਕਦਾ ਜੇ ਉਹ ਵੀ ਪਰਮਾਤਮਾ ਤੇ ਉਹ ਵੀ ਪਰਮਾਤਮਾ? ਪਰਮਾਤਮਾ ਹੀ ਦੂਜੇ ਪਰਮਾਤਮਾ ਨੂੰ ਕਿਵੇਂ ਮਾਰੇਗਾ?
ਪਰਮ ਆਰ ਦੇਖੋ ਕਵਿਤ ਦੂਜਾ ਕਹਾ ਵਿਚਾਰ।
ਭਾਈ ਇਹ ਤਾਂ ਭਰਮ ਹਾਰ ਨਾ ਵੇਖੋ ਕਵਿਤ ਹੈ, ਇਹ ਤਾਂ ਭਰਮ ਵਾਲੀ ਗੱਲ ਹੈ, ਦੂਜਾ ਤਾਂ ਕੋਈ ਹੈ ਹੀ ਨਹੀਂ। ਜੇ ਕੋਈ ਦੂਜਾ ਸਾਨੂੰ ਨਜ਼ਰ ਵੀ ਆਉਂਦਾ ਤਾਂ ਉਹ ਸਾਡੇ ਭਰਮ ਕਰਕੇ ਦਿਸਦਾ। ਭਾਈ ਰੱਸੀ ਹੈ, ਰੱਸੀ ਪਈ ਹੈ, ਥੋੜਾ ਜਿਹਾ ਚਾਨਣਾ ਹੈ, ਥੋੜਾ ਜਿਹਾ ਹਨੇਰਾ, ਪੂਰਾ ਸਾਫ਼ ਨਹੀਂ ਹੈ ਨਾ ਬਹੁਤਾ ਪੂਰਾ ਹਨੇਰਾ ਹੋਵੇ ਤਾਂ ਵੀ ਨਹੀਂ ਦਿਸਦੀ, ਪੂਰਾ ਚਾਨਣਾ ਹੋਵੇ ਤਾਂ ਵੀ ਪਤਾ ਲੱਗਦਾ ਵੀ ਰੱਸੀ ਪਈ ਹੈ। ਪਰ ਹੁਣ ਥੋੜਾ ਜਿਹਾ ਨਾ, ਥੋੜਾ ਜਿਹਾ ਚਾਨਣਾ, ਥੋੜਾ ਜਿਹਾ ਹਨੇਰਾ। ਪਸ਼ੂ ਤੇ ਮਨੁੱਖ ਵਿੱਚ ਇਹੀ ਫਰਕ ਹੈ। ਆਖੋ ਸਤਨਾਮ ਸਿਰ। ਪਸ਼ੂ ਅੰਦਰ ਕੇਵਲ ਅੰਧਕਾਰ ਹੈ, ਕੇਵਲ ਹਨੇਰਾ, ਉਹਨੂੰ ਕੁਝ ਵੀ ਨਹੀਂ ਪਤਾ ਵੀ ਕੀ ਹੈ। ਮਨੁੱਖ ਹੀ ਇੱਕ ਐਸੀ ਜੂਨੀ ਹੈ ਜਿਹਦੇ ਵਿੱਚ ਅੰਧਕਾਰ ਵੀ ਹੈ ਤੇ ਚਾਨਣਾ ਵੀ ਹੈ, ਥੋੜਾ ਜਿਹਾ, ਥੋੜਾ ਜਿਹਾ ਚਾਨਣਾ, ਥੋੜਾ ਜਿਹਾ ਹਨੇਰਾ। ਹੁਣ ਇਹੋ ਜਿਹੀ ਸਥਿਤੀ ਵਿੱਚ ਭਰਮ ਪੈਦਾ ਹੋਈ ਜਾਂਦਾ। ਪਸ਼ੂ ਨੂੰ ਭਰਮ ਨਹੀਂ ਹੈ, ਦੇਵਤੇ ਨੂੰ ਵੀ ਭਰਮ ਨਹੀਂ, ਕਿਉਂਕਿ ਉਹਦੇ ਅੰਦਰ ਕੱਲਾ ਚਾਨਣਾ। ਇੱਕ ਮਨੁੱਖ ਹੈ ਜਿਹਦੇ ਵਿੱਚ ਚਾਨਣਾ ਤੇ ਹਨੇਰਾ ਦੋਵੇਂ ਨੇ। ਹੁਣ ਜਦੋਂ ਚਾਨਣਾ ਹਨੇਰਾ ਦੋਵੇਂ ਹੋਣ, ਉਹ ਰੱਸੀ ਪਈ ਏਦਾਂ ਜਾਪਦਾ ਵੀ ਜਿਵੇਂ ਸੱਪ ਪਿਆ ਹੋਇਆ, ਪੈ ਗਿਆ ਨਾ ਭਰਮ, ਏਦਾਂ ਜਾਪਦਾ ਵੀ ਜਿਵੇਂ ਸੱਪ ਪਿਆ ਹੋਇਆ। ਭਗਤ ਰਵਿਦਾਸ ਜੀ ਨੇ ਬਚਨ ਕਿਹਾ ਭਰਮ ਕਿਹੋ ਜਿਹਾ ਹੁੰਦਾ, ਮਾਧਵੇ ਕਿਆ ਕਹੀਐ, ਭਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ। ਫਿਰ ਅੱਗੇ ਉਦਾਹਰਣ ਵੀ ਦਿੰਦੇ ਨੇ, ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਛਰਤ ਦੁਖ ਪਾਇਆ, ਸੋਗਤ ਪਈ ਹਮਾਰੀ, ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਰਾਜ ਭੁਯੰਗ ਦਾ ਕੀ ਮਤਲਬ ਹੈ? ਰਾਜ, ਇੱਥੇ ਰਾਜ ਦਾ ਮਤਲਬ ਰਾਜ ਭਾਗ ਨਹੀਂ ਹੈ, ਇੱਥੇ ਰਾਜ ਦਾ ਮਤਲਬ ਹੈ ਰਜੂ, ਰਜੂ ਦਾ ਮਤਲਬ ਰੱਸੀ, ਭੁਯੰਗ ਦਾ ਮਤਲਬ ਹੈ ਸੱਪ। ਕਹਿੰਦੇ ਰੱਸੀ ਵਿੱਚ ਸੱਪ ਨਜ਼ਰ ਆਉਣ ਲੱਗ ਪਿਆ, ਇਹ ਭਰਮ ਪੈ ਗਿਆ ਸਾਨੂੰ। ਇਹ ਭਰਮ ਤਾਂ ਪਿਆ ਕਿਉਂਕਿ ਡੁੱਬਦਾ ਹੈ, ਅਸਲ ਵਿੱਚ ਹੈ ਇੱਕੋ ਹੀ। ਇਸੇ ਤਰ੍ਹਾਂ ਸਾਨੂੰ ਵੀ ਪਰਮਾਤਮਾ ਦੇ ਸਰੂਪ ਵਿੱਚ ਸਾਰੇ ਜੀਵ ਪ੍ਰਤਿਭਾਸ਼ਿਤ ਹੋ ਕੇ ਨਜ਼ਰ ਆ ਰਹੇ ਨੇ, ਅਸਲ ਵਿੱਚ ਹੈ ਕੁਝ ਵੀ ਨਹੀਂ, ਹੈ ਸਭ ਰਾਮ ਹੀ ਰਾਮ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਗੋਬਿੰਦ ਹੀ ਗੋਬਿੰਦ ਹੈ ਸਾਰਿਆਂ ਪਾਸੇ, ਹਰ ਪਾਸੇ, ਹਰ ਜਗ੍ਹਾ ਤੇ। ਕਲਗੀਆਂ ਵਾਲੇ ਚੋਜੀ ਪ੍ਰੀਤਮ ਕਹਿੰਦੇ ਜਲੇ ਹਰੀ ਥਲੇ ਹਰੀ, ਹਾਂ ਹਰੀ ਊਹਾਂ ਹਰੀ, ਜਿਵੇਂ ਹਰੀ ਜਮਾ ਹਰੀ, ਸਾਰਿਆਂ ਵਿੱਚ ਹਰੀ ਹੈ। ਜਦੋਂ ਸਾਡੇ ਅੰਦਰ ਭਰਮ ਪੈਂਦਾ ਤਾਂ ਸਾਨੂੰ ਦੂਜਾ ਨਜ਼ਰ ਆਉਂਦਾ। ਕਵੀ ਮਧੂ ਜੀ ਇੱਥੇ ਕਹਿ ਰਹੇ ਨੇ, ਕਹਿੰਦੇ ਦੂਜਾ ਤਾਂ ਦਿਸਦਾ ਜਦੋਂ ਸਾਡੇ ਅੰਦਰ ਭਰਮ ਦੀ ਬਿਰਤੀ ਹੁੰਦੀ ਹੈ।
ਭਰਮ ਹਾਰ ਦੇਖੋ ਕਵਿਤ ਦੂਜਾ ਕਹਾ ਵਿਚਾਰ।
ਭਰਮ ਹਾਰ ਵੇਖੋ ਇਹ ਕਵਿਤ, ਦੂਜਾ ਤਾਂ ਕਹਾਂ ਕੀ ਵਿਚਾਰਨਾ, ਦੂਜਾ ਤਾਂ ਹੈ ਹੀ ਕੋਈ ਨਹੀਂ।
ਚੰਦਾ ਚੰਦ ਚਕੋਰ ਜਿਓ ਬਾਲ ਮਾਏ ਕੀ ਰੀਤ।
ਹੋਰ ਕਵੀ ਹੈ ਗੁਰੂ ਸਾਹਿਬ ਦਾ, ਇਹਦਾ ਨਾਂ ਹੈ ਭਾਈ ਚੰਦ। ਭਾਈ ਚੰਦ ਇਹਦਾ ਨਾਂ ਹੈ ਕਵੀ ਦਾ, ਤੇ ਚੰਦਾ ਵੀ ਇਹਨੂੰ ਕਹਿੰਦੇ ਨੇ, ਚੰਦਾ ਕਵੀ ਚੰਦਾ। ਇਹ ਬੋਲਿਆ ਕਹਿੰਦਾ ਏਦਾਂ ਦੀ ਪ੍ਰੀਤ ਕਰਿਆ ਕਰੋ ਭਾਈ, ਇੱਥੇ ਹੁਣ ਪ੍ਰੇਮ ਵਾਲੀ ਖੇਡ ਹੈ, ਕਹਿੰਦੇ ਇੱਦਾਂ ਪ੍ਰੀਤ ਕਰੋ ਆਪਣੇ ਗੁਰੂ ਨਾਲ ਪਰਮੇਸ਼ਰ ਨਾਲ ਜਿਵੇਂ ਚੰਨ ਨਾਲ ਚਕੋਰ ਕਰਦੀ ਹੈ, ਚੰਦ ਚਕੋਰ ਜਿਉਂ ਜਿਵੇਂ ਚਕੋਰ ਚੰਨ ਨਾਲ ਪ੍ਰੀਤ ਕਰਦੀ ਹੈ, ਇੱਦਾਂ ਤੁਸੀਂ ਪਿਆਰ ਕਰੋ ਉਸ ਪਰਮੇਸ਼ਰ ਨਾਲ। ਤੇ ਬਾਲ ਮਾਏ ਕੀ ਰੀਤ, ਜਿਵੇਂ ਮਾਂ ਆਪਣੇ ਪੁੱਤ ਨਾਲ ਪ੍ਰੀਤ ਕਰਦੀ ਹੈ। ਚੰਦ ਚਕੋਰ ਪ੍ਰੀਤ ਹੈ ਲਾਏ ਧਾਰ ਨਿਹਾਲੇ, ਚੱਕ ਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ, ਨਿਹੋ ਕਵਲ ਜਲ ਜਾਣੀਆ ਖਿੜ ਮੋਹ ਵਿਖਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਵੀ ਪੀਰ ਮੁਰੀਦਾਂ ਪਿਰਹੜੀ ਓਏ ਨਿਭਹਿ ਨਾਲੇ, ਪੀਰ ਮੁਰੀਦਾਂ ਪਿਰਹੜੀ ਓਏ ਨਿਭਹਿ ਨਾਲੇ। ਏਦਾਂ ਦੀ ਪ੍ਰੀਤ ਹੋਵੇ ਪਰਮਾਤਮਾ ਨਾਲ, ਇਹੋ ਜੀ ਪ੍ਰੀਤ ਕਰ ਰੇ ਮਨ, ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੈ। ਹੇ ਮੇਰਿਆ ਮਨਾ, ਉਸ ਪਰਮੇਸ਼ਰ ਨਾਲ ਇਹੋ ਜੀ ਪ੍ਰੀਤ ਕਰ ਜਿਵੇਂ ਪਾਣੀ ਤੇ ਦੁੱਧ ਦੀ ਪ੍ਰੀਤ ਹੈ। ਆ ਵਟਣ ਆਪੇ ਖਪੈ, ਦੁੱਧ ਕੋ ਖਪਣ ਨਾ ਦੇ। ਪਾਣੀ ਦੇ ਵਿੱਚ ਜਦੋਂ ਪਾਣੀ ਹੁੰਦਾ ਨਾ, ਦੁੱਧ ਵਿੱਚ ਪਾਣੀ ਪਹਿਲਾਂ ਸੜਦਾ, ਦੁੱਧ ਬਾਅਦ ਵਿੱਚ। ਏਦਾਂ ਦੀ ਪ੍ਰੀਤ ਕਰ ਉਸ ਪਰਮਾਤਮਾ ਨਾਲ। ਤੇ ਮਹਾਰਾਜ ਜੀ ਭਾਈ ਚਾਂਦ ਚੰਦਾ ਕਵੀ ਜੀ ਕਹਿ ਰਹੇ ਨੇ, ਕਹਿੰਦੇ ਜਿਵੇਂ ਚਕੋਰ ਚੰਨ ਨਾਲ ਤੇ ਜਿਵੇਂ ਮਾਂ ਆਪਣੇ ਬੱਚੇ ਨਾਲ ਪ੍ਰੀਤ ਕਰਦੀ ਹੈ।
ਜਿਉਂ ਗਤੀ ਸ਼ਰ ਜੀਵ ਕੀ ਜਾਣੈ ਪ੍ਰਾਣੀ ਮੀਤ।
ਇਹਨਾਂ ਦੀ ਗਤ ਈਸ਼ਵਰ ਤੇ ਜੀਵ ਦੀ ਹੈ। ਈਸ਼ਵਰ ਜੀਵ ਨਾਲ ਤੇ ਜੀਵ ਈਸ਼ਵਰ ਨਾਲ ਇਸ ਤਰ੍ਹਾਂ ਦੀ ਪ੍ਰੀਤ ਕਰਦਾ ਹੈ, ਇਸ ਤਰ੍ਹਾਂ ਦਾ ਪਿਆਰ ਕਰਦਾ ਹੈ। ਹੇ ਮੇਰੇ ਮਿੱਤਰ ਜਨੋ ਪ੍ਰਾਣੀਓ, ਇਹ ਗੱਲ ਚੰਗੀ ਤਰ੍ਹਾਂ ਜਾਣ ਲਓ।
ਬੱਲੋ ਬਿਸ਼ਨ ਫਕੀਰ ਕੀ ਬੋਲੀ ਸੁਣੈ ਨ ਕੋਏ।
ਇੱਕ ਹੋਰ ਕਵੀ ਉਹ ਬੋਲਿਆ, ਇਹਦਾ ਨਾਂ ਹੈ ਭਾਈ ਬੱਲੂ। ਭਾਈ ਬੱਲੂ ਜੀ ਕਹਿੰਦੇ ਵੀ ਬਿਸ਼ਨ ਫਕੀਰ ਕੀ, ਬਿਸ਼ਨ ਦਾ ਇੱਥੇ ਮਤਲਬ ਹੈ ਪਰਮਾਤਮਾ, ਜਿਹੜਾ ਪਰਮੇਸ਼ਰ ਦਾ ਫਕੀਰ ਹੈ। ਕਹਿੰਦੇ ਉਹਦੀ ਬੋਲੀ ਕੋਈ ਨੀ ਸੁਣਦਾ, ਫਕੀਰਾਂ ਦਾ ਕਿਹਾ ਕੋਈ ਨੀ ਸੁਣਦਾ। ਕਹਿੰਦੇ ਉਦਾਂ ਹੀ ਪਾਗਲ ਹੈ ਤਾਂ ਤੁਰਿਆ ਫਿਰਦਾ, ਫਕੀਰਾਂ ਨੂੰ ਤਾਂ ਪਾਗਲ ਹੀ ਸਮਝਦੇ ਨੇ ਲੋਕ। ਕਹਿੰਦੇ ਫਕੀਰ ਦੀ ਬੋਲੀ ਕੋਈ ਨੀ ਸੁਣਦਾ ਜਿਹੜਾ ਫਕੀਰ ਹੈ।
ਕਿਉਂ ਈਸ਼ਰ ਅਰ ਜੀਵ ਕੀ ਦੁਬਦਾ ਜੀ ਸੋਏ।
ਸੁਣੋ ਭਾਈ, ਈਸ਼ਵਰ ਤੇ ਜੀਵ ਦੀ ਜਿਹੜੀ ਦੁਬਦਾ ਹੈ ਨਾ, ਇਸ ਜੀਵ ਦੇ ਹਿਰਦੇ ਵਿੱਚ ਇਸ ਤਰ੍ਹਾਂ ਦੀ ਹੁੰਦੀ ਹੈ। ਜੀਵ ਤੇ ਈਸ਼ਵਰ ਦੀ ਜਿਹੜੀ ਦੁਬਦਾ ਹੈ ਉਹ ਇਸ ਤਰ੍ਹਾਂ ਜੀਵ ਦੇ ਹਿਰਦੇ ਦੇ ਵਿੱਚ ਹੁੰਦੀ ਹੈ।
ਲੱਖਾ ਲੱਖ ਮਨ ਬੋਝ ਜੇ ਸੋਈ ਮਰਤਾ ਭਾਰ।
ਹੁਣ ਭਾਈ ਲੱਖਾ ਜੀ ਬੋਲੇ, ਭਾਈ ਲੱਖਾ ਜੀ ਵੀ ਗੁਰੂ ਸਾਹਿਬ ਦੇ ਕਵੀ ਨੇ, ਇਹ ਵੀ ਲਾਗੇ ਬੈਠੇ ਸੀ। ਇਹ ਬੋਲੇ ਕਹਿੰਦੇ ਲੱਖ ਮਨ ਬੋਝ ਜਿਹੇ, ਕਹਿੰਦੇ ਜਿਹਦੇ ਸਿਰ ਤੇ ਲੱਖਾਂ ਮਨ ਬੋਝ ਹੋਵੇ, ਲੱਖਾਂ ਮਨ ਦਾ ਵਜਨ ਹੋਵੇ, ਸੋਈ ਮਰਤਾ ਭਾਰ, ਉਹ ਆਪਣੇ ਉਸ ਭਾਰ ਦੇ ਨਾਲ ਮਰ ਜਾਂਦਾ, ਡੁੱਬ ਜਾਂਦਾ। ਇੱਕ ਤਾਂ ਤਰਨਾ ਹੋਵੇ, ਦੂਜਾ ਪੰਡ ਚੁੱਕੀ ਹੋਵੇ ਸਿਰ ਤੇ, ਮੋਢਿਆਂ ਤੇ ਪਿੱਠ ਤੇ ਭਾਰ ਰੱਖਿਆ ਹੋਵੇ। ਆਪਣਾ ਤਰਨਾ ਹੀ ਔਖਾ ਹੁੰਦਾ, ਉਧਰ ਪੰਡ ਲੱਦੀ ਹੋਵੇ, ਉਹ ਵੀ ਲੱਖਾਂ ਮਣਾਂ ਦੀ, ਕਿਵੇਂ ਤਰੇਗਾ, ਕਿਵੇਂ ਪਾਰ ਉਤਾਰਾ ਹੋਵੇਗਾ। ਤਾਂ ਹੀ ਤਾਂ ਭਗਤ ਜੀ ਨੇ ਵੀ ਕਿਹਾ, ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ। ਹਰੂਏ ਦਾ ਕੀ ਮਤਲਬ ਹੈ? ਹੌਲੇ ਹੌਲੇ, ਜਿਨ੍ਹਾਂ ਦੇ ਉੱਤੇ ਕੋਈ ਵਜਨ ਨਹੀਂ ਸੀ, ਕੋਈ ਭਾਰ ਨਹੀਂ ਸੀ, ਉਹ ਤਰ ਗਏ। ਤੇ ਜਿਨ੍ਹਾਂ ਦੇ ਉੱਤੇ ਲੱਖਾਂ ਮਨ ਵਜਨ ਸੀ ਪਾਪ ਕਰਮਾਂ ਦਾ। ਖਾਲਸਾ ਜੀ, ਹੁਣ ਇਹ ਜਿਹੜਾ ਵਜਨ ਹੈ ਇਹਦਾ ਕੀ ਮਤਲਬ ਹੈ? ਜਦੋਂ ਅਸੀਂ ਹੰਗਤਾ ਕਰਕੇ ਕਿਸੇ ਜੀਵ ਦੀ ਕੋਈ ਕਾਮਨਾ ਧਾਰ ਕੇ ਕਿਸੇ ਵਸਤੂ ਦੀ ਅਸੀਂ ਕੋਈ ਕਰਮ ਕਰਦੇ ਹਾਂ ਤੇ ਉਹ ਕਰਮ ਸਾਡੇ ਤੇ ਬੋਝ ਬਣ ਜਾਂਦਾ। ਮਹਾਂਪੁਰਖਾਂ ਦੇ ਵਿੱਚ ਤੇ ਸਾਡੇ ਵਿੱਚ ਇਹੀ ਫਰਕ ਹੈ। ਜਿਹੜੇ ਮਹਾਂਪੁਰਖ ਨੇ, ਮਹਾਤਮਾ ਨੇ, ਉਹ ਜਦੋਂ ਵੀ ਕੋਈ ਕਰਮ ਕਰਦੇ ਨੇ, ਕਰਮ ਕਰਕੇ ਉਹਦੀ ਇੱਛਾ ਦਾ ਫਲ ਨਹੀਂ ਰੱਖਦੇ, ਉਹਦਾ ਫਲ ਦੀ ਇੱਛਾ ਨਹੀਂ ਰੱਖਦੇ ਕਿ ਇਹਦਾ ਸਾਨੂੰ ਇਹ ਫਲ ਮਿਲੇ। ਅਸੀਂ ਜਦੋਂ ਕੋਈ ਕੰਮ ਕਰਦੇ ਹਾਂ, ਭਾਵੇਂ ਜਪਜੀ ਸਾਹਿਬ ਦਾ ਪਾਠ ਹੀ ਕਰਨਾ ਹੋਵੇ, ਨਾਲ ਹੀ ਸਾਡੀ ਇੱਛਾ ਹੁੰਦੀ ਵੀ ਇਹ ਵੀ ਕੰਮ ਸਾਡਾ ਹੋ ਜਾਏ, ਇਹ ਵੀ ਹੋ ਜਾਏ। ਉਹ ਫਿਰ ਕਰਮ ਸਾਡੇ ਤੇ ਬੋਝ ਬਣ ਜਾਂਦਾ, ਜਿਹੜਾ ਕਰਮ ਅਸੀਂ ਇੱਛਾ ਧਾਰ ਕੇ ਕਰਦੇ ਹਾਂ। ਚਾਹੇ ਉਹ ਪਾਪ ਕਰਮ ਹੈ ਤੇ ਚਾਹੇ ਉਹ ਪੁੰਨ ਕਰਮ ਹੈ, ਬੋਝ ਦੋਹਾਂ ਦਾ ਬਣਨਾ, ਭਾਰ ਦੋਹਾਂ ਦਾ ਬਣਨਾ। ਇਸ ਕਰਕੇ ਲੱਖਾਂ ਕਵੀ ਜੀ ਕਹਿੰਦੇ ਨੇ, ਕਹਿੰਦੇ ਭਾਈ ਲੱਖਾਂ ਮਨ ਵਜਨ ਬੋਝ ਜਿਹਨੇ ਆਪਣੇ ਸਿਰ ਦੇ ਉੱਤੇ ਰੱਖਿਆ ਹੋਇਆ ਉਹ ਆਪਣੇ ਉਸ ਭਾਰ ਦੇ ਨਾਲ ਮਰਦਾ ਹੈ।
ਹਸਤੇ ਹਲਕੇ ਲੋਕ ਸਭ ਪਾਪ ਪੁੰਨੇ ਬਾਤਾਰ,
ਹਲਕੇ ਹੋ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਕੋਈ ਬੋਝ ਨਾ ਹੋਵੇ, ਕੋਈ ਭਾਰ ਨਾ ਹੋਵੇ। ਕਹਿੰਦੇ ਹਸਤੇ ਹਸਤੇ ਪ੍ਰਮਾਤਮਾ ਦੇ ਘਰ ਚ ਜਾ ਪਹੁੰਚਦੇ ਨੇ, ਨਿਰੰਕਾਰ ਦੇ ਘਰ ਜਾ ਪਹੁੰਚਦੇ ਨੇ, ਤੇ ਜਿਨ੍ਹਾਂ ਨੇ ਬੋਝ ਚੁੱਕਿਆ ਹੋਇਆ ਇਹ ਪਾਪ ਪੁੰਨਾਂ ਦੀ ਪੰਡ ਚੁੱਕੀ ਹੋਈ ਆ ਉਹ ਡੁੱਬ ਜਾਂਦੇ ਹਨ।
ਈਸ਼ਵਰ ਕੈ ਸਾਧੂ ਸੁਣੋ ਤੀਨ ਕਾਲੇ ਨਾਏ,
ਲਾਗੇ ਇੱਕ ਹੋਰ ਸਿੱਖ ਬੈਠਾ ਹੈ, ਈਸ਼ਵਰ ਇਹਦਾ ਨਾਂ ਹੈ, ਇਹ ਕਵੀ ਹੈ, ਇਹਦਾ ਨਾਂ ਹੈ ਈਸ਼ਵਰ। ਇਹ ਬੋਲਿਆ, ਕਹਿਣ ਲੱਗਾ ਹੇ ਸਾਧੂ ਜਨੋ ਸੁਣੋ, ਤੀਨ ਕਾਲ ਇਹ ਨਾ ਹੈ, ਇਹ ਜਿਹੜਾ ਜੀਵ ਹੈ ਤਿੰਨਾਂ ਕਾਲਾਂ ਚ ਨਹੀਂ, ਨਾ ਪਹਿਲਾਂ ਸੀ, ਨਾ ਹੁਣ ਹੈ, ਨਾ ਅੱਗੇ ਨੂੰ ਰਹੇਗਾ। ਤਿੰਨਾਂ ਕਾਲਾਂ ਚ ਕੌਣ ਹੈ? ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ। ਹੈ ਵੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਉਹ ਪਹਿਲਾਂ ਵੀ ਸੀ, ਹੁਣ ਵੀ, ਅੱਗੇ ਨੂੰ ਵੀ ਹੋਵੇਗਾ। ਪਰ ਇਹ ਜਿਹੜਾ ਜੀਵ ਹੈ ਨਾ ਪਹਿਲਾਂ ਸੀ, ਨਾ ਹੁਣ ਹੈ, ਨਾ ਅੱਗੇ ਨੂੰ ਹੋਵੇਗਾ, ਤਿੰਨਾਂ ਕਾਲਾਂ ਦੇ ਵਿੱਚ ਇਹ ਜੀਵ ਨਹੀਂ ਹੈ।
ਜੋ ਦੀਤੈ ਸੋ ਅਗਤਾ ਨੈ ਸੰਤੈ ਯਾ ਮਾਏ,
ਆ ਜਿਹੜਾ ਦਿਸ ਰਿਹਾ ਨਾ ਇਹਦੀ ਅਗਿਆਨਤਾ ਕਰਕੇ ਦਿਸ ਰਿਹਾ, ਅਗਿਆਨ ਕਰਕੇ ਜੀਵ ਭਾਸਦਾ, ਗਿਆਨ ਦੇ ਵਿੱਚ ਜੀਵ ਜੀਵ ਨਹੀਂ ਭਾਸਦਾ, ਈਸ਼ਵਰ ਰੂਪ ਹੀ ਨਜ਼ਰ ਆਉਂਦਾ ਹੈ। ਜਦੋਂ ਅਗਤਾ, ਅਗਤਾ ਦਾ ਮਤਲਬ ਹੁੰਦਾ ਅਗਿਆਨ, ਅਗਿਆਨ ਵਿੱਚ ਸਾਨੂੰ ਜੀਵ ਜੀਵ ਨਜ਼ਰ ਆਉਂਦਾ, ਇਹ ਜੀਵ ਜੀਵ ਦਿਸਦੇ ਨੇ, ਇਹ ਫਲਾਣਾ ਸਿਉਂ ਹੈ, ਫਲਾਣਾ ਆਦਮੀ ਹੈ, ਫਲਾਣਾ ਬੰਦਾ, ਇਹ ਫਲਾਣਾ ਬੰਦਾ, ਜਦੋਂ ਅਗਿਆਨਤਾ ਹੁੰਦੀ। ਜਦੋਂ ਗਿਆਨ ਦੀ ਅਵਸਥਾ ਹੋ ਜਾਏ ਤੇ ਫਿਰ ਭਾਈ ਸਾਰੇ ਪ੍ਰਮਾਤਮਾ ਦਾ ਸਰੂਪ ਨੇ, ਜੈ ਜੈ ਪੇਖੋ ਤਹਿ ਹਜੂਰ, ਦੂਰ ਕਤਹੋ ਨਾ ਜਾਈ, ਰਵ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ, ਫਿਰ ਸਾਰਿਆਂ ਵਿੱਚ ਪ੍ਰਮਾਤਮਾ ਹੀ ਦਿਸਦਾ, ਫਿਰ ਪਰਮੇਸ਼ਰ ਰੂਪ ਹੀ ਸਾਰਿਆਂ ਵਿੱਚ ਨਜ਼ਰ ਆਉਂਦਾ ਹੈ।
ਸੁਖੀਆ ਸੁਪਨੇ ਏਕ ਨਰ ਕਲ ਪੈਰੋ ਤੇ ਅਨੇਕ,
ਇੱਕ ਹੋਰ ਕਵੀ ਬੈਠਾ ਇਹਦਾ ਨਾਂ ਹੈ ਸੁਖੀਆ, ਇਹ ਕਵੀ ਨੇ ਗੁਰੂ ਸਾਹਿਬ ਦੇ ਸਾਰੇ। ਸੁਖੀਆ ਬੋਲਿਆ, ਚਰਚਾ ਚੱਲ ਰਹੀ ਹੈ ਨਾ, ਸਾਰੇ ਦੀ ਆਪਣੀ ਆਪਣੀ ਵਿਚਾਰ ਦੇ ਰਹੇ ਨੇ, ਕਵੀ ਸੁਖੀਆ ਬੋਲਿਆ, ਕਹਿਣ ਲੱਗਾ ਵੀ ਸੁਪਨੇ ਵਿੱਚ ਜਦੋਂ ਇਹ ਸੁਪਨਾ ਵੇਖਦਾ ਉਦੋਂ ਇਹਨੂੰ ਅਨੇਕਾਂ ਨਰ ਨਜ਼ਰ ਆਉਂਦੇ ਨੇ ਸੁਪਨੇ ਵਿੱਚ। ਸੁਪਨੇ ਚ ਪਿਆ ਕੱਲਾ ਹੁੰਦਾ, ਮੰਜੇ ਤੇ ਕੱਲਾ ਹੀ ਪਿਆ ਹੁੰਦਾ ਨਾ, ਤੇ ਵੇਖਦਾ ਕਈ ਬੰਦੇ ਆ ਸੁਪਨੇ ਵਿੱਚ, ਕਿੰਨੇ ਦੌੜੇ ਭੱਜੇ ਫਿਰਦੇ ਨੇ, ਕਈ ਕੁਝ ਦਿਸਦਾ, ਕਦੇ ਕੁਝ ਦਿਸਦਾ। ਕਹਿੰਦੇ ਸੁਪਨੇ ਵਿੱਚ ਅਨੇਕਾਂ ਰੂਪ ਕਲਪਦਾ ਹੈ,
ਜੈਸੇ ਈਸ਼ਰ ਚਿੱਤ ਤੇ ਉਪਜਿਆ ਨਿਰਚ ਵਿਵੇਕ,
ਪਰ ਜਦੋਂ ਜਾਗਦਾ ਉਦੋਂ ਕੱਲਾ ਹੀ ਹੁੰਦਾ, ਉਦੋਂ ਤਾਂ ਨੀ ਅਨੇਕ ਹੁੰਦੇ। ਸੁਪਨੇ ਵਿੱਚ ਇਹਨੂੰ 50 ਬੰਦੇ 100 ਬੰਦੇ ਦਿਸਦੇ ਨੇ, ਮਾਰਨ ਆ ਰਹੇ ਨੇ, ਜਦੋਂ ਅੱਖਾਂ ਖੁੱਲਦੀਆਂ ਉਦੋਂ ਕੱਲਾ ਹੀ ਹੁੰਦਾ। ਕਹਿੰਦੇ ਇਸੇ ਤਰ੍ਹਾਂ ਈਸ਼ਵਰ ਦੇ ਚਿੱਤ ਵਿੱਚੋਂ ਅਨੇਕ ਰੂਪ ਹੋ ਕੇ ਜੀਵ ਦਿਸਦੇ ਹਨ, ਪਰ ਜਦੋਂ ਜਾਗ ਜਾਂਦਾ ਹੈ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਹੜੇ ਗੁਰੂ ਦੀ ਕਿਰਪਾ ਨਾਲ ਜਾਗ ਪੈਂਦੇ ਨੇ, ਤਿੰਨਾਂ ਗੁਣਾਂ ਦੀ ਅਵਸਥਾ ਤੋਂ ਉੱਪਰ ਉੱਠ ਜਾਂਦੇ ਨੇ, ਉਹ ਫਿਰ ਜਿਹੜੇ ਜਾਗ ਪੈਂਦੇ ਨੇ ਉਹਨਾਂ ਨੂੰ ਫਿਰ ਅਨੇਕਤਾ ਨਜ਼ਰ ਨਹੀਂ ਆਉਂਦੀ, ਇੱਕ ਹੀ ਦਿਸਦਾ ਹੈ, ਇੱਕ ਹੀ ਨਜ਼ਰ ਆਉਂਦਾ ਜਦੋਂ ਜਾਗ ਪੈਂਦੇ ਹਨ।
ਧਰਮ ਸਿੰਘ ਨੇ ਜੇ ਧਰਮ ਆਪਣੋ ਇਸ਼ਟ ਪਰਦਾ,
ਇੱਕ ਹੋਰ ਕਵੀ ਬੈਠਾ ਸਤਿਗੁਰਾਂ ਦੇ ਕੋਲੇ, ਦਾ ਨਾਂ ਹੈ ਭਾਈ ਧਰਮ ਸਿੰਘ। ਭਾਈ ਧਰਮ ਸਿੰਘ ਜੀ ਬੋਲੇ, ਕਹਿਣ ਲੱਗੇ ਵੀ ਸਾਨੂੰ ਤਾਂ ਸਾਡਾ ਆਪਣਾ ਧਰਮ ਜਿਹੜਾ ਹੈ ਨਾ ਉਹ ਸਭ ਤੋਂ ਪਿਆਰਾ ਹੈ, ਨਿਜ ਧਰਮ ਹੈ ਆਪਣੋ ਇਸ਼ਟ ਪ੍ਰਧਾਨ, ਜਿਹੜਾ ਮੇਰਾ ਇਸ਼ਟ ਹੈ, ਮੇਰੇ ਇਸ਼ਟ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ, ਸਭ ਤੋਂ ਵੱਡੇ ਨੇ, ਉਹਨਾਂ ਤੋਂ ਵੱਡਾ ਕੋਈ ਨਹੀਂ। ਗੁਰੂ ਅਰਜਨ ਦੇਵ ਸਾਹਿਬ ਨੇ ਇਸੇ ਕਰਕੇ ਕਿਹਾ, ਇਹਦੇ ਅਰਥ ਭਾਵੇਂ ਹੋਰ ਵੀ ਗਿਆਨੀ ਹੋਰ ਕਈ ਤਰੀਕਿਆਂ ਨਾਲ ਲਾਉਂਦੇ ਨੇ, ਪਰ ਇਹ ਅਰਥ ਵੀ ਪੂਰਨ ਤੌਰ ਤੇ ਲਾਗੂ ਹੁੰਦਾ ਹੈ ਜੋ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਕਹੇ ਨੇ ਆਪਣੇ ਇਸ਼ਟ ਪ੍ਰਤੀ, ਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ, ਮੇਰੀ ਮੇਰੇ ਇਸ਼ਟ ਤੋਂ ਵੱਡਾ ਕੋਈ ਨਹੀਂ। ਮੇਰੇ ਗੁਰੂ ਤੋਂ ਵੱਡਾ ਕੋਈ ਨਹੀਂ। ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨਸ ਤੇ ਸਗਾਵੋਂ ਰੇ। ਮੇਰਾ ਠਾਕੁਰ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ। ਤੁਮ ਵੱਡੇ ਵੱਡੇ ਵੜੀ ਉੱਚੇ ਹਮ ਇਤਨੀਕ ਲਹੋਰੀਆ ਰਾਮ। ਹੇ ਪ੍ਰਭੂ ਤੂੰ ਵੱਡਿਆਂ ਤੋਂ ਵੱਡਾ ਹੈ, ਵੱਡਿਆਂ ਤੋਂ ਵੱਡਾ ਹੈ, ਵੱਡਿਆਂ ਤੋਂ ਵੱਡਾ ਹੈ, ਉੱਚਿਆਂ ਤੋਂ ਉੱਚਾ ਹੈ। ਤੇਰੇ ਤੋਂ ਵੱਡਾ ਕੋਈ ਹੈ ਹੀ ਨਹੀਂ, ਉੱਚੇ ਤੋਂ ਉੱਚਾ ਕੋਈ ਹੈ ਹੀ ਨਹੀਂ। ਇਸ ਕਰਕੇ ਇੱਥੇ ਕਹਿੰਦੇ ਆਪਣੇ ਇਸ ਨੂੰ ਸਭ ਤੋਂ ਵੱਡਾ, ਔਰ ਆਪਣੇ ਧਰਮ ਵਰਗਾ ਕੋਈ ਧਰਮ ਨਹੀਂ ਮੰਨਣਾ। ਅਸੀਂ ਪਤਾ ਕੀ ਕਰਨ ਲੱਗ ਪਏ ਹਾਂ, ਅਸੀਂ ਆਪਣੇ ਧਰਮ ਨੂੰ ਮਾੜਾ ਕਹਿੰਦੇ ਹਾਂ ਜ਼ਿਆਦਾ। ਭੰਡੀ ਪ੍ਰਚਾਰ ਕਰਦੇ ਸਾਡੇ ਸਿੱਖਾਂ ਵਿੱਚ ਅਸੀਂ ਆਹ ਕਰ ਰਹੇ ਹਾਂ, ਆਹ ਕਰ ਰਹੇ ਹਾਂ। ਆਹ ਵੇਖੋ ਜੀ, ਸਾਡੇ ਨਾਲੋਂ ਤਾਂ ਮੁਸਲਮਾਨ ਚੰਗੇ ਨੇ, ਸਾਡੇ ਨਾਲੋਂ ਤਾਂ ਹਿੰਦੂ ਚੰਗੇ ਨੇ, ਸਾਡੇ ਨਾਲੋਂ ਤਾਂ ਈਸਾਈ ਚੰਗੇ ਨੇ। ਹੋਣਗੇ ਆਪਣੀ ਥਾਂ ਤੇ ਚੰਗੇ, ਪਰ ਸਿੱਖਾਂ ਨਾਲੋਂ ਚੰਗਾ ਕੋਈ ਨਹੀਂ। ਸਾਡਾ ਇਹ ਨਿਸ਼ਚਾ ਹੋਣਾ ਚਾਹੀਦਾ, ਖਾਲਸੇ ਪੰਥ ਜਿਹਾ ਕੋਈ ਧਰਮ ਨਹੀਂ। ਇਹ ਅਸੀਂ ਨਕਾਰਾਤਮਕ ਸੋਚ ਆਪਣੇ ਅੰਦਰ ਬਣਾ ਲਈ ਹੈ, ਜਿਹਦੇ ਨਾਲ ਅਸੀਂ ਗਿਰਾਵਟ ਵੱਲ ਜਾ ਰਹੇ ਹਾਂ। ਸਾਡੇ ਪੰਥ ਜਿਹਾ, ਸਾਡੇ ਖਾਲਸੇ ਜਿਹਾ, ਸਾਡੇ ਸਿੱਖਾਂ ਜਿਹਾ ਕੋਈ ਨਹੀਂ ਹੈ। ਇਹ ਬਿਰਤੀ ਹੋਣੀ ਚਾਹੀਦੀ। ਮੇਰੇ ਧਰਮ ਜਿਹਾ, ਜਿਹੜਾ ਧਰਮ ਮੇਰੇ ਗੁਰੂ ਨੇ ਮੈਨੂੰ ਦਿੱਤਾ ਹੈ, ਉਸ ਧਰਮ ਵਰਗਾ ਦੁਨੀਆਂ ਦਾ ਕੋਈ ਧਰਮ ਨਹੀਂ ਹੋ ਸਕਦਾ। ਧਰਮ ਸਿੰਘ ਜੀ ਇਹ ਕਹਿ ਰਹੇ ਨੇ, ਕਹਿੰਦੇ ਆਪਣਾ ਧਰਮ ਨਿਜ ਧਰਮ ਹੈ, ਆਪਣੋ ਇਸ਼ਟ ਪ੍ਰਧਾਨ। ਆਪਣੇ ਧਰਮ ਜਿਹਾ ਕੋਈ ਧਰਮ ਨਹੀਂ, ਔਰ ਆਪਣੇ ਇਸ਼ਟ ਵਰਗਾ ਕੋਈ ਇਸ਼ਟ ਨਹੀਂ ਹੈ। ਹਾਂਜੀ,
ਆਨ ਧਰਮ ਸਕਲੇ ਨਿਪਲ ਯਾ ਮੈਂ ਬੇਦ ਪਰਮਾ।
ਬਾਕੀ ਹੋਰ ਦੇ ਜਿੰਨੇ ਧਰਮ ਨੇ ਉਹਨਾਂ ਨੂੰ ਸਭ ਨਿਸ਼ਫਲ ਕਰਕੇ ਸਮਝੇ, ਨਿਸ਼ਫਲ ਕਰਕੇ ਜਾਣੇ। ਕਹਿੰਦੇ ਇਹਦੇ ਵਿੱਚ ਵੇਦਾਂ ਦਾ ਵੀ ਪ੍ਰਮਾਣ ਹੈ, ਸ਼ਾਸਤਰਾਂ ਦਾ ਵੀ ਇਹੀ ਕਥਨ ਹੈ ਕਿ ਆਪਣੇ ਧਰਮ ਨੂੰ ਸੁਮੇਰ ਪਰਬਤ ਤੇ ਦੂਜੇ ਦੇ ਧਰਮ ਨੂੰ ਰਾਈ ਤੁਲ ਕਰਕੇ ਸਮਝੇ। ਸਤਿਕਾਰ ਸਾਰਿਆਂ ਦਾ ਕਰਨਾ ਅਸੀਂ, ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ, ਪਰ ਆਪਣੇ ਧਰਮ ਨੂੰ ਵੱਡਾ ਸੁਮੇਰ ਪਰਬਤ ਔਰ ਦੂਜੇ ਨੂੰ ਰਾਈ ਤੁਲ ਕਰਕੇ ਸਮਝਣਾ, ਆਪਣਾ ਧਰਮ ਸਭ ਤੋਂ ਸ੍ਰੇਸ਼ਟ ਜਾਣਨਾ। ਜਦੋਂ ਅਸੀਂ ਇਹ ਸੋਚਾਂਗੇ ਤੇ ਸਾਡੇ ਬੱਚਿਆਂ ਅੰਦਰ ਵੀ ਉਹੀ ਅਸਰ ਹੋਵੇਗਾ, ਸਾਡਾ ਆਲਾ ਦੁਆਲਾ ਜਿਹੜਾ ਸਿੱਖਾਂ ਦਾ ਉਹਨਾਂ ਅੰਦਰ ਵੀ ਉਦਾਂ ਦੀ ਬਿਰਤੀ ਬਣੇਗੀ। ਪਰ ਜਦੋਂ ਅਸੀਂ ਨਕਾਰਾਤਮਕ ਸੋਚ ਨਾਲ, ਨਕਾਰੀ ਬਿਰਤੀ ਨਾਲ ਹੀ ਢਹਿੰਦੀ ਕਲਾ ਵਾਲੀ ਸੋਚ ਹੀ ਸੋਚੀ ਜਾਣੀ ਹੈ, ਹਰ ਵੇਲੇ ਹਰ ਵੇਲੇ ਉਦਾਂ ਦੀ ਬਿਰਤੀ ਬਣੀ ਰਹਿਣੀ ਹੈ, ਸਾਨੂੰ ਊਣਤਾਈਆਂ ਜ਼ਿਆਦਾ ਨਜ਼ਰ ਆਉਂਦੀਆਂ ਨੇ, ਗੁਣ ਨਹੀਂ ਦਿਸਦੇ। ਊਣਤਾਈਆਂ ਵਾਲੇ ਬੰਦੇ ਉਹ ਸਾਰਿਆਂ ਧਰਮਾਂ ਵਿੱਚ ਨੇ, ਕਿਹਦੇ ਵਿੱਚ ਨਹੀਂ ਹੈ? ਤੁਸੀਂ ਕੀ ਸੋਚਦੇ ਹੋ ਵੀ ਜਿਹੜੇ ਦੂਜੇ ਧਰਮਾਂ ਵਾਲੇ ਸੁਖੀ ਬੈਠੇ ਨੇ, ਉਹਨਾਂ ਅੰਦਰ ਵੀ ਉਦਾਂ ਦੀ ਬਿਰਤੀ ਬਣੀ ਹੋਈ ਹੈ, ਉਹਨਾਂ ਨੂੰ ਅਸੀਂ ਚੰਗੇ ਲੱਗਦੇ ਹਾਂ ਜਿਵੇਂ ਸਾਨੂੰ ਉਹ ਚੰਗੇ ਲੱਗਦੇ ਨੇ? ਜਿਹੜਾ ਰਾਹ ਨਹੀਂ ਵੇਖਿਆ ਉਹ ਚੰਗਾ ਹੀ ਲੱਗਦਾ। ਕਹਿਣ ਤੋਂ ਭਾਵ ਆਪਣੇ ਧਰਮ ਨੂੰ ਸ੍ਰੇਸ਼ਟ ਕਰਕੇ ਜਾਣਨਾ, ਤੇ ਵਾਕਈ ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ ਹੈ। ਸਾਡੇ ਧਰਮ ਜਿਹਾ ਖਾਲਸ ਧਰਮ ਹੋਰ ਕੋਈ ਨਹੀਂ ਹੈ, ਖਾਲਸੇ ਪੰਥ ਜਿਹਾ ਹੋਰ ਕੋਈ ਖਾਲਸ ਧਰਮ ਕੋਈ ਨਹੀਂ। ਇਹ ਪੱਕੇ ਤੌਰ ਤੇ ਨਿਸ਼ਚਾ ਹੋਣਾ ਚਾਹੀਦਾ ਸਿੱਖ ਦੇ ਉੱਤੇ, ਹਿਰਦੇ ਵਿੱਚ ਇਹਨੂੰ ਮਾਣ ਹੋਣਾ ਚਾਹੀਦਾ, ਫਕਰ ਹੋਣਾ ਚਾਹੀਦਾ ਕਿ ਮੈਂ ਗੁਰੂ ਕਾ ਸਿੱਖ ਹਾਂ, ਮੈਂ ਗੁਰੂ ਕਾ ਸਿੱਖ ਹਾਂ। ਇਹ ਮਾਣ ਸਾਡੇ ਅੰਦਰ ਹੋਣਾ ਚਾਹੀਦਾ, ਔਰ ਆਪਣੇ ਇਸ਼ਟ ਵਰਗਾ, ਸਾਡੇ ਸਤਿਗੁਰਾਂ ਵਰਗਾ ਕੋਈ ਨਹੀਂ। ਸਭ ਤੇ ਵੱਡਾ ਸਤਿਗੁਰੂ ਨਾਨਕ, ਸਭ ਤੋਂ ਵੱਡੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਉਹਨਾਂ ਤੋਂ ਵੱਡਾ ਸਮੁੰਦਰ ਸਮੁੰਦਰ ਹੀ ਹੁੰਦਾ, ਨਦੀਆਂ ਭਾਵੇਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਵਗਦੀਆਂ, ਪਰ ਸਾਰੀਆਂ ਉਸ ਸਮੁੰਦਰ ਵਿੱਚ ਹੀ ਜਾ ਕੇ ਮਿਲਦੀਆਂ ਨੇ। ਦੁਨੀਆਂ ਦੇ ਸਾਰੇ ਧਰਮ, ਸਾਰੇ ਮਜ਼ਹਬ ਨਦੀਆਂ ਨੇ, ਔਰ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸਮੁੰਦਰ ਹੈ। ਉਹ ਸਮੁੰਦਰ ਜੈਸਾ ਸਾਡਾ ਧਰਮ ਹੈ, ਜਿਹੜਾ ਸਾਰਿਆਂ ਨੂੰ ਆਪਣੇ ਵਿੱਚ ਸਮੇਟਣ ਦੀ ਤਾਕਤ ਰੱਖਦਾ ਹੈ, ਜਜ਼ਬ ਕਰਨ ਦੀ ਤਾਕਤ ਰੱਖਦਾ ਹੈ। ਭਾਈ ਧਰਮ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਆਪਣੇ ਮਨ ਚ ਜਾਣੋ, ਆਨ ਧਰਮ ਸਕਲੇ ਨਿਫਲ, ਬਾਕੀ ਦੇ ਜਿੰਨੇ ਧਰਮ ਨੇ ਸਾਰੇ ਨਿਫਲ ਮੈਂ, ਯਾ ਮੈਂ ਵੇਦ ਪ੍ਰਮਾਣ। ਇਹਦੇ ਵਿੱਚ ਵੇਦਾਂ ਦਾ ਵੀ ਪ੍ਰਮਾਣ ਹੈ।
ਤਿਆਗ ਮੂਲ ਹੈ ਧਿਆਨ ਸਿੰਘ, ਦਿਖੇ ਭੋਗ ਤੇ ਦੂਰ।
ਭਾਈ ਧਿਆਨ ਸਿੰਘ ਜੀ ਬੋਲੇ, ਭਾਈ ਧਿਆਨ ਸਿੰਘ ਜੀ ਕਹਿੰਦੇ ਵੀ ਜਿਹੜਾ ਤਿਆਗ ਹੈ ਨਾ, ਇਹ ਸਾਰਿਆਂ ਦਾ ਮੂਲ ਹੈ। ਤਿਆਗ ਕਾਹਦਾ ਕਰਨਾ? ਵਿਖੇ ਭੋਗ ਤੇ ਦੂਰ, ਜਿਹੜੇ ਵਿਸ਼ਿਆਂ ਦੇ ਭੋਗ ਨੇ ਉਹਨਾਂ ਤੋਂ ਦੂਰ ਰਹਿਣਾ। ਤਿਆਗ ਹੋਣਾ ਚਾਹੀਦਾ ਅੰਦਰ, ਤਿਆਗ ਦੀ ਬਿਰਤੀ। ਤਿਆਗ ਦਾ ਕੀ ਮਤਲਬ ਹੈ? ਇਹ ਨੀ ਵੀ ਤੁਸੀਂ ਘਰ ਛੱਡ ਦਿੱਤਾ ਤੇ ਤਿਆਗੀ ਬਣ ਗਏ। ਠੀਕ ਹੈ ਉਹ ਵੀ ਕਿਤੇ ਪ੍ਰਵਾਨ ਹੋਣ ਕਿ ਨਾ ਹੋਣ, ਪਰ ਤਿਆਗ ਦਾ ਮਤਲਬ ਹੈ ਕਾਮ ਕ੍ਰੋਧ ਆਪਣੇ ਹਿਰਦੇ ਚੋਂ ਤਿਆਗ ਦੇਣਾ। ਤਿਆਗਨਾ ਤਿਆਗਨ ਨੀਕਾ, ਸਾਰੇ ਤਿਆਗਾਂ ਚੋਂ ਸ੍ਰੇਸ਼ਟ ਤਿਆਗ ਹੈ ਆਪਣੇ ਹਿਰਦੇ ਚੋਂ ਕਾਮ ਕ੍ਰੋਧ ਲੋਭ ਮੋਹ ਤਿਆਗ ਦੇਣਾ। ਵਿਖੇ ਭੋਗ ਜਿਹੜੇ ਨੇ, ਵਿਸ਼ਿਆਂ ਦੇ ਜਿਹੜੇ ਭੋਗ ਨੇ, ਉਹਨਾਂ ਦੀ ਜਿਹੜੀ ਬਿਰਤੀ ਹੈ ਉਹ ਆਪਣੇ ਹਿਰਦੇ ਚੋਂ ਦੂਰ ਕਰਨੀ ਹੈ।
ਧਿਆਨ ਤਰੈ ਇਹ ਪਰਮ ਧਨ ਸਤਗੁਰ ਪਦ ਕੀ ਧੂਰ।
ਧਿਆਨ ਸਿੰਘ ਜੀ ਕਹਿੰਦੇ ਧਿਆਨ ਧਰੋ, ਕਿਹਦਾ? ਗੁਰੂ ਦਾ। ਗੁਰੂ ਦਾ ਧਿਆਨ ਧਰੋ, ਧਿਆਨ ਧਰੈ ਇਹ ਪਰਮ ਧਨ। ਗੁਰੂ ਦਾ ਧਿਆਨ ਧਾਰਨ ਕਰਨਾ ਇਹ ਸਭ ਤੋਂ ਸ੍ਰੇਸ਼ਟ ਧਨ ਹੈ, ਇਹਦੇ ਵਰਗਾ ਦੁਨੀਆਂ ਚ ਧਨ ਕੋਈ ਨੀ। ਸਤਿਗੁਰ ਪਦ ਕੀ ਧੂੜ, ਔਰ ਸਤਿਗੁਰਾਂ ਦੇ ਚਰਨਾਂ ਦੀ ਧੂੜ ਮੰਗਿਆ ਕਰੋ, ਗੁਰੂ ਚਰਨਾਂ ਦੀ ਖਾਕ ਵਿਚ ਆਪਣੇ ਆਪ ਨੂੰ ਸਮਰਪਣ ਕਰਿਆ ਕਰੋ।
ਮਾਲਾ ਸਤਿਗੁਰ ਜਾਪ ਕੇ ਮਾਲਾ ਸਿੰਘ ਕੀ ਜਾਨ।
ਭਾਈ ਮਾਲਾ ਸਿੰਘ ਜੀ ਬੋਲੇ ਹੁਣ ਕੋਲੋਂ, ਉਹ ਕਹਿੰਦੇ ਮੇਰਾ ਨਾਂ ਹੈ ਮਾਲਾ ਸਿੰਘ, ਪਰ ਮਾਲਾ ਤੋਂ ਬਣਾ ਦਿਓ ਮਾਲਾ। ਕਹਿੰਦੇ ਮੈਂ ਤਾਂ ਮਾਲਾ ਸਿੰਘ ਹਾਂ ਤੇ ਮੈਂ ਆਪਣੇ ਸਤਿਗੁਰਾਂ ਦੇ ਜਾਪ ਦੀ ਮਾਲਾ ਫੇਰਦਾ ਹਾਂ ਰਸਨਾ ਤੋਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਦੇ ਜਾਪ ਦੀ ਮਾਲਾ ਫੇਰੋ ਭਾਈ। ਮਾਲਾ ਸਿੰਘ ਜੀ ਕਹਿੰਦੇ ਮਾਲਾ ਫੇਰੋ ਗੁਰੂ ਦੇ ਜਾਪ ਦੀ, ਹਰ ਵੇਲੇ ਰਸਨਾ ਤੇ ਕਬੀਰ ਰਸਨਾ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਇਹ ਰਸਨਾ ਦੇ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪਣਾ ਇਹ ਸਾਡੀ ਮਾਲਾ ਹੈ।
ਜਾਂਤੇ ਕੋ ਅਭਿਆਸ ਹੈ ਚਤੁਰ ਵਰਗ ਕੀ ਜਾਨ ਸਾਨ।
ਕਹਿੰਦੇ ਭਾਈ ਇਹ ਜਿਹੜਾ ਅਭਿਆਸ ਹੈ ਨਾ, ਇਹ ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਉੱਤਮ ਹੈ, ਔਰ ਚਾਰਾਂ ਵਰਣਾਂ ਦੇ ਜੀਵਾਂ ਦਾ ਉਧਾਰ ਕਰਨ ਵਾਲਾ ਹੈ। ਚਤੁਰ ਵਰਗ, ਚਾਰ ਵਰਗ ਜਿਹੜੇ ਨੇ, ਚਾਰ ਵਰਣ ਨੇ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼, ਜਿਹੜਾ ਵੀ ਜਪੇਗਾ ਸਤਨਾਮ ਸ੍ਰੀ
ਵਾਹਿਗੁਰੂ,
ਕਹਿੰਦੇ ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ ਜਿਹੜਾ ਇਹਦਾ ਅਭਿਆਸ ਕਰੇਗਾ।
ਅਨਹਦ ਸਾਧਨ ਜੋਗ ਕੇ ਸਮਤ ਧਿਆਨ ਇੱਕ ਅੰਕ।
ਇਹੀ ਇੱਕ ਅੰਕ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰੋ, ਇਹੀ ਇੱਕ ਅੰਕ ਦਾ ਵਾਹਿਗੁਰੂ ਗੁਰੂ ਸ਼ਬਦ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰੋ। ਇਹ ਅਨਹਦ ਸਾਧਨ ਹੈ ਯੋਗ ਦਾ, ਇਹਦੇ ਵਰਗਾ ਕੋਈ ਸਾਧਨ ਨਹੀਂ ਹੈ।
ਸੁਣ ਸੰਵਾਦ ਸਭਨ ਕੋ ਸਤਿਗੁਰ ਉੱਚੇ ਬਾਕ।
ਕਲਗੀਧਰ ਪਾਤਸ਼ਾਹ ਜੀ ਨੇ ਸਾਰਿਆਂ ਦਾ ਇਹ ਸੰਵਾਦ ਸੁਣਿਆ, ਜਿੰਨੇ ਕਵੀ ਬੈਠੇ ਸੀ ਸਭ ਬੋਲੇ, ਕਲਗੀਧਰ ਜੀ ਨੇ ਸਾਰਿਆਂ ਦੇ ਬਚਨ ਸੁਣੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ,
ਤੀਨ ਪੁਰਖ ਪਰ ਬੇਦ ਬਾਕ ਚੌਥੇ ਨੇ ਅਧਿਕਾਰ।
ਮਹਾਰਾਜ ਜੀ ਕਹਿੰਦੇ ਬਈ ਜਿਹੜੇ ਤਿੰਨ ਪ੍ਰਕਾਰ ਦੇ ਪੁਰਖ ਨੇ ਨਾ, ਉਹਨਾਂ ਤੇ ਵੇਦ ਵਾਕ ਤੇ ਗੁਰਬਾਣੀ ਅਸਰ ਕਰਦੀ, ਉਹ ਹੱਕਦਾਰ ਨੇ ਤਿੰਨ ਪ੍ਰਕਾਰ ਦੇ ਪੁਰਖ, ਚੌਥਿਆਂ ਦੇ ਉੱਤੇ ਨਹੀਂ। ਜਿਹੜੇ ਵੇਦ ਵਾਕ ਗਿਆਨ ਦੇ ਜਿਹੜੇ ਵਾਕ ਵਚਨ ਨੇ, ਉਹ ਤਿੰਨ ਪ੍ਰਕਾਰ ਦੇ ਪੁਰਖ ਉਹਦੇ ਵਾਸਤੇ ਅਧਿਕਾਰੀ ਨੇ, ਚੌਥੇ ਜਿਹੜੇ ਨੇ ਉਹਨਾਂ ਦੇ ਉੱਤੇ ਉਹਨਾਂ ਦਾ ਅਧਿਕਾਰ ਨਹੀਂ ਹੈ।
ਮੁਕਤ ਮੁਮੁਖੋ ਵਿਖੈ ਕੋ ਪਾਮਰ ਚੌਥੇ ਧਾਰ।
ਚਾਰ ਪ੍ਰਕਾਰ ਦੇ ਪੁਰਖ ਕਿਹੜੇ ਨੇ? ਇੱਕ ਤਾਂ ਹਨ ਮੁਕਤ, ਦੂਜੇ ਨੇ ਮਮੋਕਸ਼ੂ ਜਿਨ੍ਹਾਂ ਅੰਦਰ ਮੁਕਤੀ ਦੀ ਇੱਛਾ ਹੋਵੇ, ਤੀਜੇ ਨੇ ਵਿਖੈ ਵਿਸ਼ਈ, ਤੇ ਚੌਥੇ ਨੇ ਪਾਮਰ। ਇਹ ਚਾਰ ਪ੍ਰਕਾਰ ਦੇ ਜੀਵ ਹੁੰਦੇ ਨੇ। ਇੱਕ ਹੁੰਦੇ ਨੇ ਮੁਕਤ, ਜਿਹੜੇ ਮੁਕਤ ਹੋ ਗਏ, ਦੂਜੇ ਹੁੰਦੇ ਨੇ ਮੁਕਤ ਹੋਣ ਦੀ ਇੱਛਾ ਰੱਖਣ ਵਾਲੇ ਮਮੋਕਸ਼ੂ, ਤੀਜੇ ਹੁੰਦੇ ਨੇ ਵਿਸ਼ਈ, ਚੌਥੇ ਹੁੰਦੇ ਨੇ ਪਾਮਰ। ਮਹਾਰਾਜ ਜੀ ਕਹਿੰਦੇ ਨਾ ਚਾਰਾਂ ਵਿੱਚੋਂ ਇੱਕ ਤਾਂ, ਇੱਕ ਨੂੰ ਤਾਂ ਲੋੜ ਕੋਈ ਨੀ ਵੇਦ ਵਾਕਾਂ ਦੀ, ਗਿਆਨ ਦੇ ਬਚਨਾਂ ਦੀ, ਪਰ ਤਿੰਨਾਂ ਨੂੰ ਲੋੜ ਹੈ, ਤਿੰਨਾਂ ਨੂੰ ਅਧਿਕਾਰ ਹੈ।
ਨਿਜ ਸਰੂਪ ਕੋ ਸਮਝ ਕੇ ਮੁਕਤੀ ਛੁਟਕਾ ਆਨ।
ਮਹਾਰਾਜ ਜੀ ਕਹਿੰਦੇ ਜਿਹਨੇ ਆਪਣੇ ਨਿਜ ਸਰੂਪ ਨੂੰ ਸਮਝ ਲਿਆ ਉਹ ਤਾਂ ਹੋ ਗਿਆ ਮੁਕਤ, ਜਿਹਨੇ ਜਾਣ ਲਿਆ ਵੀ ਮੇਰਾ ਸਰੂਪ ਕੀ ਹੈ। ਆਪਣੇ ਨਿਜ ਰੂਪ ਨੂੰ ਜਿਸ ਨੇ ਜਾਣ ਲਿਆ। ਮਹਾਰਾਜ ਜੀ ਕਹਿੰਦੇ ਉਹ ਤਾਂ ਹੈ ਮੁਕਤ, ਉਹ ਤਾਂ ਮੁਕਤ ਹੋ ਗਿਆ।
ਮੈਂ ਕੋ ਸੰਸਾਰੇ ਮੁਖੋ ਕੋ ਜਨ ਥਾ,
ਜਿਹੜਾ ਮੁਕਤ ਹੈ ਉਹਨੂੰ ਤਾਂ ਕਿਸੇ ਗਿਆਨ ਦੀ ਲੋੜ ਨਹੀਂ, ਉਹ ਤਾਂ ਮੁਕਤ ਹੋ ਗਿਆ, ਉਹਨੂੰ ਕਿਸੇ ਗਿਆਨ ਦੀ ਲੋੜ ਨਹੀਂ, ਨਾ ਉਹਨੂੰ ਵੇਦਾਂ ਦੀ ਲੋੜ ਹੈ, ਨਾ ਉਹਨੂੰ ਗਿਆਨ ਦੇ ਵਾਕਾਂ ਦੀ ਲੋੜ ਹੈ, ਤਾਂ ਮੁਕਤ ਹੋ ਗਿਆ। ਦੂਜੇ ਹੁੰਦੇ ਨੇ ਮਮੋਕਸ਼ੂ, ਮਮੋਕਸ਼ੂ ਕਿਹਨੂੰ ਕਹਿੰਦੇ ਨੇ, ਜਿਹੜਾ ਇਹ ਵਿਚਾਰ ਕਰੇ ਮੈਂ ਕੀ ਹਾਂ, ਇਹ ਸੰਸਾਰ ਕੀ ਹੈ, ਇਹ ਜਗਤ ਕੀ ਹੈ, ਇਹ ਵਿਚਾਰ ਆਪਣੇ ਹਿਰਦੇ ਵਿੱਚ ਕਰੇ, ਜਿਹੜਾ ਖੋਜਣ ਦੀ ਬਿਰਤੀ ਰੱਖਦਾ ਹੈ।
ਵਿਖਈ ਵਿਦ ਸਭ ਭੇਦ ਕਰ ਤਿਆਗੇ ਸਕਲ ਨਖੇਦ।
ਤੀਜੇ ਹੁੰਦੇ ਨੇ ਵਿਸ਼ਈ, ਵਿਸ਼ਈ ਜਿਹੜੇ ਹੁੰਦੇ ਨੇ ਉਹ ਵਿਸ਼ੇ ਭੋਗ ਵੀ ਭੋਗਦੇ ਨੇ, ਪਰ ਉਹ ਵੇਦਾਂ ਦੇ ਵਿੱਚ ਜਿਨ੍ਹਾਂ ਕਰਮਾਂ ਦਾ ਨਖੇਧ ਕਿਹਾ ਵੀ ਇਹ ਕੰਮ ਨਹੀਂ ਕਰਨੇ, ਬਾਣੀ ਨੇ ਕਿਹਾ ਵੀ ਆਹ ਕੰਮ ਨਹੀਂ ਕਰਨਾ, ਉਹਨਾਂ ਦਾ ਉਹ ਨਖੇਧ ਕਰਦੇ ਨੇ, ਉਹ ਕੰਮ ਨਹੀਂ ਕਰਦੇ।
ਵਿਖੇ ਭੋਗ ਵਾਂਛਾ ਵਿਖ ਸਮਝਿਤ ਸੁਣ ਕਰ ਭੇਦ।
ਵਿਸ਼ੇ ਭੋਗਾਂ ਦੀ ਵਾਂਛਾ ਆਪਣੇ ਹਿਰਦੇ ਚ ਰੱਖਦੇ ਨੇ, ਸਮਝਦੇ ਵੀ ਨੇ ਵੀ ਵਿਸ਼ੇ ਭੋਗ ਕੁਝ ਵੀ ਨਹੀਂ, ਪਰ ਫਿਰ ਵੀ ਉਹਨਾਂ ਦੇ ਅੰਦਰ ਇੱਛਾ ਹੁੰਦੀ ਹੈ ਵਿਸ਼ੇ ਭੋਗਾਂ ਦੀ।
ਵਿਖੇ ਭੋਗ ਨੇ ਤਜ ਸਕੈ ਵਿਦ ਕਰਤੇ ਅਲਸਾਏ।
ਕਹਿੰਦੇ ਨੇ ਵਿਸ਼ਈ। ਹੁਣ ਚੌਥੇ ਹੁੰਦੇ ਨੇ ਪਾਮਰ, ਉਹ ਕੌਣ ਹੁੰਦੇ ਨੇ ਜਿਨ੍ਹਾਂ ਅੰਦਰ ਵਿਸ਼ੇ ਭੋਗਾਂ ਦੀ ਬਿਰਤੀ ਹੋਵੇ ਤੇ ਛੱਡ ਹੀ ਨਾ ਸਕਣ ਵਿਸ਼ੇ ਭੋਗਾਂ ਨੂੰ, ਉਹ ਤਿਆਗ ਹੀ ਨਾ ਸਕਦੇ ਹੁਣ ਵਿਸ਼ੇ ਭੋਗਾਂ ਨੂੰ। ਔਰ ਜਿਹੜੇ ਵਿਦ ਕਰਤੇ ਅਲਸਾਏ, ਜਿਹੜੇ ਸ਼ਾਸਤਰਾਂ ਨੇ ਜਾਂ ਧਰਮ ਗੁਰੂਆਂ ਨੇ ਕਿਹਾ, ਉਹਨੂੰ ਕਰਨ ਵੇਲੇ ਆਲਸ ਰੱਖਣਾ ਆਪਣੇ ਮਨ ਵਿੱਚ।
ਮੈਂ ਉਪਾਸ਼ਨਾ ਕਾਮ ਬਿਨ ਪਾਮਰ ਧੂਮ ਵਿਆਏ।
ਜਿਹੜਾ ਉਪਾਸ਼ਨਾ ਹੀ ਨਹੀਂ ਕਰਦਾ ਹਰ ਵੇਲੇ, ਜਿਹਦੇ ਅੰਦਰ ਕਾਮ ਵਾਸ਼ਨਾ ਹੀ ਚੱਲਦੀ ਰਹਿੰਦੀ ਹੈ, ਕਹਿੰਦੇ ਉਹ ਪਾਮਰ ਜੀਵ ਹੁੰਦਾ, ਉਹਨੂੰ ਪਾਮਰ ਕਹਿੰਦੇ ਹਨ।
ਲਗੈ ਜਾਏ ਕੈ ਭਾਵਨਾ ਸੂਜਾ ਮਰਨਾ ਆਜ।
ਕਹਿੰਦੇ ਜਿਹਦੇ ਅੰਦਰ ਭਾਵਨਾ ਲੱਗ ਜੇ ਆਪਣੇ ਮਰਨ ਦੀ, ਜਿਹਨੂੰ ਸੋਝੀ ਹੋ ਜੇ ਕਿ ਅੱਜ ਕੱਲ ਮਰ ਜਾਣਾ, ਸਰੀਰ ਤਿਆਗ ਦੇਣਾ ਹੈ।
ਗਿਆਨ ਸਮਝਿਆ ਪਾਲਕਿਓ ਭੇਤਿਓ ਗੁਰੂ ਸਮਾਜ।
ਗਿਆਨ ਨੂੰ ਸਮਝ ਕੇ ਆਪਣਾ ਆਪਾ ਜਾਣ ਲਿਆ, ਮਹਾਰਾਜ ਜੀ ਕਹਿੰਦੇ ਉਹ ਤਾਂ ਫਿਰ ਪ੍ਰਮਾਤਮਾ ਵਿੱਚ ਮਿਲ ਜਾਂਦਾ, ਪਰਮੇਸ਼ਰ ਵਿੱਚ ਮਿਲ ਜਾਂਦਾ ਹੈ।
ਜੈਸੀ ਜੈਸੀ ਵਾਸ਼ਨਾ ਤੈਸਾ ਚਿੱਤ ਤਰੰਗ।
ਹੁਣ ਜਿਹੋ ਜਿਹੋ ਜੀ ਕਿਸੇ ਦੀ ਵਾਸ਼ਨਾ ਹੁੰਦੀ ਹੈ, ਉਹਦੇ ਚਿੱਤ ਵਿੱਚ ਉਦਾਂ ਦੀਆਂ ਤਰੰਗਾਂ ਉਪਜਦੀਆਂ। ਜਿੱਦਾਂ ਦੀ ਵਾਸ਼ਨਾ ਹੋਵੇਗੀ, ਮਨ ਚ ਫੁਰਨੇ ਵੀ ਉਦਾਂ ਦੇ ਆਉਂਦੇ ਹਨ।
ਜਾਂਤੇ ਸਕਲੇ ਸੁਖੀ ਹੈ ਦਿਖੇ ਬ੍ਰਹਮ ਕੋ ਰੰਗ।
ਜਿਹੜੇ ਬ੍ਰਹਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਪਰਮੇਸ਼ਰ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਉਹ ਫਿਰ ਸਦਾ ਵਾਸਤੇ ਸੁਖੀ ਹੋ ਜਾਂਦੇ ਹਨ।
ਪੂਰਨ ਗੁਰ ਤੇ ਪੂਰਨੋ ਪੂਰਨ ਕਟੇ ਨੰਗ।
ਪੂਰਨ ਗੁਰੂ ਦੇ ਰੰਗ ਦੇ ਵਿੱਚ ਰੰਗੇ ਹੋਏ ਉਹ ਪੂਰਨ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਅਧੂਰਾਪਨ ਪ੍ਰਾਪਤ ਨਹੀਂ ਹੁੰਦਾ, ਉਹ ਪੂਰੇ ਹੀ ਹੋ ਜਾਂਦੇ ਹਨ।
ਮੁਕਤ ਜੁਗਤ ਬਪਰੀ ਕਾ ਐਸਾ ਗੂੜਾ ਰੰਗ।
ਜਿਹੜੇ ਪਰਮੇਸ਼ਰ ਦੇ ਗੁਰੂ ਦੇ ਪਿਆਰ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਉਹ ਮੁਕਤੀ ਦੀ ਇੱਛਾ ਵੀ ਨਹੀਂ ਰੱਖਦੇ। ਮੁਕਤ ਬਪੜੀ ਪੀ ਗਿਆਨੀ ਤਿਆਗੇ, ਮੁਕਤੀ ਮੁਕਤੀ ਤੱਕ ਦਾ ਵੀ ਉਹ ਆਪਣੇ ਹਿਰਦੇ ਵਿੱਚ ਭਾਵਨਾ ਨਹੀਂ ਰੱਖਦੇ ਕਿ ਅਸੀਂ ਮੁਕਤ ਹੋ ਜਾਈਏ।
ਪਵਨ ਤਤ ਸਭ ਭਿੰਨ ਜਬ ਮਰਨਾ ਕਹਤੇ ਮੂੜ।
ਮਹਾਰਾਜ ਜੀ ਕਹਿੰਦੇ ਮੂਰਖ ਆਮ ਕਰਕੇ ਕਹਿੰਦੇ ਨੇ ਕਿ ਜਦੋਂ ਸਰੀਰ ਚੋਂ ਪ੍ਰਾਣ ਰੁਕ ਜਾਣ ਤੇ ਬੰਦਾ ਮਰ ਗਿਆ। ਕਹਿੰਦੇ ਆਮ ਲੋਕਾਂ ਦਾ ਇਹ ਕਹਿਣਾ ਹੁੰਦਾ ਕਿ ਜਦੋਂ ਪ੍ਰਾਣ ਖਤਮ ਹੋ ਗਏ ਤੇ ਉਦੋਂ ਬੰਦਾ ਮਰ ਜਾਂਦਾ ਹੈ।
ਫਿਰ ਸੰਜੋਗੀ ਸੁਪਨ ਜਿਮ ਗੱਡੀ ਵਾਸ਼ਨਾ ਗੁੜ।
ਪਰ ਜਿਹੜੀ ਇਹਦੇ ਅੰਦਰ ਵਾਸ਼ਨਾ ਗੱਡੀ ਹੁੰਦੀ ਹੈ ਮਨ ਦੇ ਵਿੱਚ ਭੋਗਾਂ ਦੀ, ਉਹ ਅੰਦਰ ਹੀ ਗੱਡੀ ਹੁੰਦੀ, ਉਦਾਂ ਸਰੀਰ ਚੋਂ ਪ੍ਰਾਣ ਰੁਕ ਗਏ, ਮਨ ਚੋਂ ਵਾਸ਼ਨਾ ਨਹੀਂ ਰੁਕੀ। ਮਨ ਵਿੱਚ ਵਾਸ਼ਨਾ ਚੱਲ ਰਹੀ ਹੈ, ਸਰੀਰ ਚੋਂ ਪ੍ਰਾਣ ਰੁਕ ਗਏ ਹਨ।
ਵਾਸ਼ਨ ਖੈ ਮਨ ਨਾਸ਼ਿਵੈ ਨਿਤ ਅਭਿਆਸ ਵਿਚਾਰ।
ਵਾਸ਼ਨਾ ਨਾਲ ਇਹਨੂੰ ਫਿਰ ਦੁਬਾਰਾ ਜਨਮ ਮਿਲਦਾ। ਕਹਿੰਦੇ ਮਰਿਆ ਨੀ ਗਾ, ਫਿਰ ਦੁਬਾਰਾ ਜਨਮ ਮਿਲ ਗਿਆ ਅੱਗੇ, ਫਿਰ ਕਾਹਦੀ ਮੌਤ ਹੋਈ। ਕਹਿੰਦੇ ਸਰੀਰ ਪ੍ਰਾਣ ਰੁਕ ਗਏ, ਮਨ ਚ ਵਾਸ਼ਨਾ ਰੁਕੀ ਨੀ, ਮਨ ਚ ਵਾਸ਼ਨਾ ਗੱਡੀ ਹੋਈ ਹੈ। ਹੁਣ ਕਹਿੰਦੇ ਜਿਹੜੇ ਅਭਿਆਸ ਕਰਦੇ ਨੇ ਗੁਰਮੰਤਰ ਦਾ, ਤੇ ਗੁਰਮੰਤਰ ਦਾ ਅਭਿਆਸ ਕਰਕੇ ਆਪਣੇ ਹਿਰਦੇ ਚੋਂ ਵਾਸ਼ਨਾ ਤਿਆਗ ਦਿੰਦੇ ਹਨ।
ਇਸ ਤੇ ਕਟੀਏ ਜਨਮ ਮਰਨ ਅਪਰੋ ਪਾਵ ਨਸਾਰ,
ਇਹਦੇ ਨਾਲ ਜਨਮ ਮਰਨ ਕੱਟਿਆ ਜਾਂਦਾ, ਹੋਰ ਕੋਈ ਉਪਾਅ ਨਹੀਂ ਹੈ।
ਸਭ ਉਪਾਅ ਸਮ ਦਮ ਚਰਜ ਜੋਗ ਜਗ ਤਪਦਾ,
ਜਿੰਨੇ ਵੀ ਉਪਾਵ ਨੇ ਭਾਵੇਂ ਉਹ ਸਮ ਹੈ, ਦਮ ਹੈ, ਬ੍ਰਹਮਚਰਜ ਹੈ, ਯੋਗ ਹੈ, ਯੱਗ ਹੈ, ਤਪ ਹੈ, ਦਾਨ ਹੈ, ਇਹ ਜਿੰਨੇ ਵੀ ਸ਼ੁਭ ਕਰਮ ਹਨ।
ਸਤ ਸੰਗਤ ਬਿਨ ਵਿਫਲ ਬਾਜ ਸਵਨ ਸਮਾਨ।
ਖਾਲਸਾ ਜੀ, ਇਹ ਜਿੰਨੇ ਵੀ ਕਰਮ ਨੇ ਨਾ, ਸਤ ਸੰਗਤ ਤੋਂ ਬਿਨਾਂ ਸਾਰੇ ਇਸ ਤਰ੍ਹਾਂ ਨਿਸ਼ਫਲ ਨੇ ਜਿਵੇਂ ਬਾਜ ਦੇ ਪੁੱਤਰ ਦੇ ਸਮਾਨ। ਬਾਜ ਦਾ ਪੁੱਤਰ ਨੀ ਨਾ ਹੁੰਦਾ, ਕਹਿੰਦੇ ਜਿਵੇਂ ਬਾਜ ਦਾ ਪੁੱਤਰ ਤੇ ਆਕਾਸ਼ ਵਿਚ ਖਿੜੇ ਫੁੱਲ, ਉਹ ਕਿਸੇ ਕੰਮ ਦੇ ਨਹੀਂ ਹੁੰਦੇ। ਏਦਾਂ ਸਾਧ ਸੰਗਤ ਤੋਂ ਬਿਨਾਂ ਜਿੰਨੇ ਵੀ ਕਰਮ ਨੇ ਉਹ ਵੀ ਕਿਸੇ ਕੰਮ ਦੇ ਨਹੀਂ।
ਸਵਈਆ ਕੰਤ ਕੇ ਕਾਰਨ ਪਿਆਰ ਥਿਓ ਨਰ ਬ੍ਰਿੰਦ ਕੋ ਸਾਜ,
ਕਹਿੰਦੇ ਹੁਣ ਆਪਣੇ ਪਤੀ ਦੇ ਵਾਸਤੇ ਵਿਆਹ ਰਚਿਆ ਗਿਆ, ਬਹੁਤ ਸਾਰੇ ਬੰਦਿਆਂ ਨੂੰ ਬੁਲਾਇਆ ਗਿਆ, ਜਨੇਤ ਮੰਗਾਈ ਗਈ।
ਜਨੇਤ ਦੇਵ ਕੋ ਪੂਰਨ ਬੰਦ ਸੁਬੰਧਨ ਓ ਬੁੱਧ ਪੰਡਿਤ ਲੀਨ,
ਕਹਿੰਦੇ ਬੜੇ ਬੜੇ ਦੇਵਤਿਆਂ ਨੂੰ ਪੂਜਣ ਵਾਲੇ ਤੇ ਬਹੁਤ ਸਾਰੇ ਵਾਰ ਪਾਰ ਬੰਧਨ ਵਾਲੇ ਉਹ ਸਾਰੇ ਬੁਲਾ ਲਏ।
ਸ਼ੋਕਤ ਜੈ ਸ਼ੁਭ ਭਾਮਨ ਗਾਵਤ ਮੰਗਲ ਗੀਤ ਸੁਵਾਦਨ ਚਾਏ,
ਖਤਮ ਹੋ ਗਿਆ, ਇਸਤਰੀਆਂ ਗਾ ਰਹੀਆਂ ਨੇ, ਮੰਗਲ ਗਾਏ ਜਾ ਰਹੇ ਨੇ, ਵਾਜੇ ਵੱਜ ਰਹੇ ਨੇ।
ਐਸੇ ਹੀ ਸਾਧਨ ਆਤਮ ਕਾਰਨ ਨਾਏ ਲਖਿਓ ਤੇ ਕੌਣ ਸਾਏ,
ਉਧਰ ਪਤੀ ਹੋਵੇ ਹੀ ਨਾ, ਬਰਾਤ ਵੀ ਹੋਵੇ, ਵੇਦ ਵੀ ਪੜੇ ਜਾਣ ਹੋਣ, ਮੰਤਰ ਪੜਨ ਵਾਲੇ ਵੇਦ ਪਾਠੀ ਵੀ ਹੋਣ, ਤੇ ਪਤੀ ਹੋਵੇ ਹੀ ਨਾ, ਕਹਿੰਦੇ ਫਿਰ ਉਹ ਬਰਾਤ ਕਿਹੜੇ ਕੰਮ ਦੀ, ਉਹ ਲਾੜੀ ਕਿਹੜੇ ਕੰਮ ਦੀ, ਉਹ ਕਹਿੰਦੇ ਵਿਆਹ ਦਾ ਸਮਾਜ ਬਣਾਇਆ ਕਿਹੜੇ ਕੰਮ ਦਾ। ਕਹਿੰਦੇ ਇਸੇ ਤਰ੍ਹਾਂ ਭਾਈ, ਜਿਹੜੇ ਆਤਮਾ ਨੂੰ ਸਾਧਣ ਦੇ ਬਾਕੀ ਜਿੰਨੇ ਕਰਮ ਨੇ, ਜੇ ਤੁਸੀਂ ਨਾਮ ਹੀ ਨਹੀਂ ਜਪਦੇ, ਨਿਰੰਕਾਰ ਦੀ ਬੰਦਗੀ ਨਹੀਂ ਕਰਦੇ, ਤੇ ਬਾਕੀ ਸਾਧਨ ਏਦਾਂ ਨੇ ਵੀ ਬਰਾਤੀ ਤਾਂ ਬਣਾ ਲਏ ਪਰ ਲਾੜਾ ਕੋਈ ਨੀ ਵਿੱਚ, ਲਾੜੇ ਬਿਨਾਂ ਜੰਜ ਕਿਵੇਂ ਸੋਭੇਗੀ। ਇਹ ਗੁਣਾਂ ਦੀ ਜੰਜ ਤਾਂ ਪ੍ਰਮਾਤਮਾ ਰੂਪੀ ਲਾੜੇ ਨਾਲ ਹੀ ਸੋਭਦੀ, ਗੁਣ ਜੰਜ ਲਾੜੇ ਨਾਲ ਸੋ ਹੈ, ਇਹ ਤਾਂ ਲਾੜੇ ਨਾਲ ਹੀ ਸੋਭਦੀ ਹੈ ਜੰਜ ਜਿਹੜੀ ਹੈ। ਕਹਿੰਦੇ ਇਸ ਕਰਕੇ ਭਾਈ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ, ਗੁਰੂ ਸਾਹਿਬ ਜੀ ਹੋਰ ਉਪਦੇਸ਼ ਦੇ ਰਹੇ ਨੇ।